ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਮੇਰਾ ਲਾਗੋ ਰਾਮ ਸਿਉਂ ਹੇਤ ਸਤਿਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਾਟਿਆ ਕੇਤ ਮੇਰਾ ਲਾਗੋ ਰਾਮ ਸਿਉਂ ਹੇਤ ਸਤਿਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਾਟਿਆ ਕੇਤ ਰਹਾਉ ਹਾਥ ਦੇ ਰੱਖਿਓ ਆਪਣਾ ਕਰ ਬਿਰਥਾ ਸਗਲ ਮਿਟਾਈ ਨਿੰਦਕ ਕੇ ਮੁਖ ਕਾਲੇ ਕੀਨੇ ਜਨ ਕਾ ਆਪ ਸਹਾਈ ਸਾਚਾ ਸਾਹਿਬ ਹੋਆ ਰਖਵਾਲਾ ਰਾਖ ਲੀਏ ਕੰਠ ਲਾਏ ਨਿਰਭਉ ਭਏ ਸਦਾ ਸੁਖ ਮਾਣੇ ਨਾਨਕ ਹਰ ਗੁਣ ਗਾਏ ਸਾਚਾ ਸਾਹਿਬ ਹੋਆ ਰਖਵਾਲਾ ਰਾਖ ਲੀਏ ਕੰਠ ਲਾਏ ਨਿਰਭਉ ਭਏ ਸਦਾ ਸੁਖ ਮਾਣੇ ਨਾਨਕ ਹਰ ਗੁਣ ਗਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀ ਗੁਰੂ ਕਾ ਸਿੱਖ ਅੰਮ੍ਰਿਤ ਵੇੜੇ ਦਾ ਟਾਈਮ ਹੈ ਸ਼ਾਮ ਦਾ ਟਾਈਮ ਹੈ ਕਿਸੇ ਵੀ ਧੰਦੇ ਨੂੰ ਕਰਦਾ ਗੁਰੂ ਦੇ ਸਨਮੁਖ ਅਰਦਾਸ ਕਰਦਾ ਕਿ ਪਾਤਸ਼ਾਹ ਕਿਰਪਾ ਕਰ ਮੇਰੇ ਅੰਗ ਸੰਗ ਹੋ ਕਰਕੇ ਮੇਰੇ ਵਿਘਨਾਂ ਨੂੰ ਨਾਸ ਕਰ ਗੁਰੂ ਪੰਚਮ ਪਾਤਸ਼ਾਹ ਨੇ ਸਾਨੂੰ ਇੱਥੇ ਸਮਝਾਇਆ ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਦੇ ਵਿੱਚ ਗੁਰਮੁਖਾ ਜਦੋਂ ਤੂੰ ਮਨ ਕਰਕੇ ਗੁਰੂ ਦੇ ਨਾਲ ਜੁੜੇਗਾ ਨਾ ਤੇ ਜਿਵੇਂ ਇੱਕ ਮਾਂ ਮਾਸੂਮ ਬੱਚੇ ਨੂੰ ਆਪਣੀ ਛਾਤੀ ਨਾਲ ਲਾ ਕੇ ਰੱਖਦੀ ਹੈ ਬੱਚੇ ਨੂੰ ਕਿਸੇ ਪ੍ਰਕਾਰ ਦਾ ਰੋਗ ਨਹੀਂ ਹੁੰਦਾ ਇਸੇ ਤਰ੍ਹਾਂ ਗੁਰੂ ਰੂਪੀ ਮਾਂ ਤੈਨੂੰ ਆਪਣੀ ਛਾਤੀ ਨਾਲ ਲਾ ਕਰਕੇ ਆਦੀ ਵਿਆਧੀ ਤੇ ਅਪਾਧੀ ਦੇ ਰੋਗਾਂ ਤੋਂ ਨਿਵਰਤ ਕਰ ਦੇਗਾ ਔਰ ਆਪਾਂ ਕਈ ਤਰ੍ਹਾਂ ਦੀਆਂ ਦਵਾਈਆਂ ਖਾਂਦੇ ਹਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖਾ ਜਿਹੜਾ ਪਰਿਪੂਰਨ ਪਰਮਾਤਮਾ ਦਾ ਨਾਮ ਇਹਦੇ ਤੋਂ ਵੱਡੀ ਕੋਈ ਦਵਾਈ ਨਹੀਂ ਤੋ ਸਤਿਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ ਕਿਉਂਕਿ ਅੱਜ ਮੱਸਿਆ ਦਾ ਦਿਹਾੜਾ ਵੀ ਹੈ ਲੋਕੀ ਆਮ ਕਰਕੇ ਵਿਸ਼ੇਸ਼ ਤੌਰ ਤੇ ਉਪਰਾਲਾ ਕਰਦੇ ਵੀ ਚਲੋ ਮਹੀਨਿਆਂ ਨਹੀਂ ਮੱਸਿਆ ਵਾਲੇ ਦਿਨ ਹੀ ਗੁਰਦੁਆਰੇ ਮੱਥਾ ਟੇਕ ਆਈਏ ਇਹ ਆਪਾਂ ਆਮ ਸਮਾਜ ਵਿਚ ਕਰ ਲੈਂਦੇ ਹਾਂ ਸੰਗਰਾਂਦ ਵਾਲੇ ਦਿਨ ਪੁੰਨਿਆ ਵਾਲੇ ਦਿਨ ਸਾਡੇ ਧਰਮ ਦੇ ਵਿਚ ਸਾਨੂੰ ਧੰਨ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਨੇ ਇਸ ਥਾਂ ਤੇ ਸਮਝਾਇਆ ਗੁਰਮੁਖਾ ਮਾਂ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਅਰੇ ਉਹ ਮਹੀਨਾ ਚੰਗਾ ਉਹ ਮੱਸਿਆ ਚੰਗੀ ਉਹ ਪੂਰਨਵਾਸੀ ਚੰਗੇ ਜਦੋਂ ਗੁਰੂ ਤੇਰੇ ਵੱਲ ਨਿਗਾਹ ਕਰ ਲੈ। ਆਪਾਂ ਰੋਜ਼ ਪਾਠ ਕਰਦੇ ਹਾਂ, ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ। ਜਿਹਦੇ ਵੱਲ ਉਹਨੇ ਨਿਗਾਹ ਕਰ ਲਈ ਨਾ, ਕਰਮ ਦਾ ਫਾਰਸੀ ਵਿੱਚ ਅਰਥ ਹੈ ਬਖਸ਼ਿਸ਼, ਕਈ ਲਫ਼ਜ਼ ਇਹੋ ਜਿਹੇ ਨੇ, ਉਹਦੇ ਬੇਅੰਤ ਅਰਥ ਨੇ। ਆਪਾਂ ਹਰੀ ਸ਼ਬਦ ਪੜ੍ਹਦੇ ਹਾਂ, ਬਾਣੀ ਬਹੁਤ ਆਉਂਦਾ ਹੈ, ਮਹਾਨ ਕੋਸ਼ ਵਿੱਚ ਮੈਂ ਇਹਦੇ 52 ਅਰਥ ਪੜ੍ਹੇ ਹਨ। ਜਿਹੜਾ ਸਾਰੰਗ ਸ਼ਬਦ ਹੈ ਇਹਦੇ 72 ਅਰਥ ਕੀਤੇ ਨੇ ਭਾਈ ਕਾਨ ਸਿੰਘ ਨਾਭਾ ਨੇ। ਇਸ ਕਰਕੇ ਮੇਰੇ ਉਦਾਹਰਣ ਦੇਣ ਤੋਂ ਭਾਵ ਹੈ, ਜਦੋਂ ਅਸੀਂ ਭਾਰਤੀ ਗ੍ਰੰਥਾਂ ਦੇ ਮੁਤਾਬਕ ਕਰਮ ਦਾ ਅਰਥ ਕਰਦੇ ਤੇ ਬਣਦਾ ਕੰਮ, ਤੇ ਜਦੋਂ ਆਪਾਂ ਇਸਲਾਮਿਕ ਅਰਬੀ ਦੇ ਮੁਤਾਬਕ ਇਹਦਾ ਅਰਥ ਕਰਦੇ ਹਾਂ, ਫਾਰਸੀ ਮੁਤਾਬਕ ਤੇ ਇਹਦਾ ਅਰਥ ਹੈ ਬਖਸ਼ਿਸ਼। ਮੈਂ ਇਹਦਾ ਸਾਂਝਾ ਜਿਹਾ ਅਰਥ ਇਹ ਸਮਝਿਆ ਕਿ ਗੁਰਮੁਖਾ ਤੂੰ ਕੰਮ ਨੇਕ ਕਰ ਤੇ ਵਾਹਿਗੁਰੂ ਤੇਰੇ ਤੇ ਬਖਸ਼ਿਸ਼ ਕਰੇਗਾ, ਥੋੜੀ ਜਿਹੀ ਖੇਚਲ ਤੂੰ ਵੀ ਕਰ, ਤੂੰ ਕੰਮ ਨੇਕ ਕਰ ਤੇ ਵਾਹਿਗੁਰੂ ਤੇਰੇ ਤੇ ਬਖਸ਼ਿਸ਼ ਕਰੇਗਾ। ਤੇ ਯਾਦ ਰੱਖੀ, ਬਾਬੇ ਫਰੀਦ ਦਾ ਸ਼ਬਦ ਭੁੱਲਣਾ ਨਹੀਂ, ਫਰੀਦਾ ਲੋੜੇ ਦਾਖ ਬਜੌਰੀਆ, ਕਿੱਕਰ ਬੀਜੇ ਜੱਟ ਹੰਡੇ ਉਨ ਕਤਾਏ ਦਾ ਪੈਂਦਾ ਲੋੜੇ ਪੱਟ। ਬਾਬਾ ਫਰੀਦ ਜੀ ਕਹਿੰਦੇ ਧੀਏ ਰਾਣੀਏ ਕੱਤਦੀ ਤੂੰ ਉਨ ਹੈ ਤੇ ਇਹ ਕਵੇਂ ਰੇਸ਼ਮ ਬਣ ਜੇ ਤੇ ਬੱਚੀਏ, ਉਨ ਦਾ ਰੇਸ਼ਮ ਨਹੀਂ ਬਣਨਾ। ਇੱਕ ਕਿਸਾਨ ਵੀਰ ਨੂੰ ਕਹਿੰਦੇ ਨੇ ਪਿਆਰਿਆ ਪੈੜੀ ਤੂੰ ਵਾਹੀ ਹੈ ਤੇ ਕਿੱਕਰਾਂ ਦੇ ਤੁਕੇ ਖਿਲਾਰੀ ਜਾਣਾ, ਇਹਦੇ ਚੋਂ ਕੰਡੇ ਪੈਦਾ ਹੋਣਗੇ ਤੇ ਜੇ ਸੌਗੀ ਨਹੀਂ ਨਿਕਲਣੀ। ਬਜੌਰੀਆ ਜਿਹੜੀ ਆਪਾਂ ਸੌਗੀ ਖਾਣੇ ਉਹਨੂੰ ਸੌਗੀ ਨੂੰ ਬਾਰੇ ਕਹਿੰਦੇ ਨੇ, ਬਲੋੜੇ ਦਾਖ ਬਜੌਰੀਆ ਕਿੱਕਰ ਬੀਜੇ ਜੱਟ। ਆਪਾਂ ਕਿੱਕਰਾਂ ਨੂੰ ਖਿਲਾਰ ਕੇ ਤੇ ਆਖੀਏ ਵੀ ਵਿੱਚੋਂ ਸੌਗੀ ਨਿਕਲੇ ਤੇ ਨਹੀਂ ਨਿਕਲਣੀ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖਾ ਤੂੰ ਕੰਮ ਨੇਕ ਕਰ, ਉਹ ਵਾਹਿਗੁਰੂ ਤੇਰੇ ਦੀ ਕਿਰਪਾ ਕਰੇਗਾ। ਥੋੜਾ ਜਿਹਾ ਮੱਸਿਆ ਦੇ ਬਾਰੇ ਮੈਂ ਜੋ ਅਧਿਆਤਮਿਕ ਸਿੱਖਿਆ ਆਪਣੇ ਚਾਚਾ ਜੀ ਦੇ ਕੋਲੋਂ ਲਈ ਹੈ ਉਹ ਸਾਂਝੀ ਕਰਾਂ ਥੋੜੀ ਜਿਹੀ। ਮੱਸਿਆ ਦੀ ਰਾਤ ਨੂੰ ਹਨੇਰਾ ਹੁੰਦਾ ਹੈ ਤੇ ਮੱਸਿਆ ਦੇ ਵਾਲੇ ਦਿਨ ਅਸੀਂ ਅਰਦਾਸ ਕਰਦੇ ਵਾਹਿਗੁਰੂ ਸਾਡੀ ਜ਼ਿੰਦਗੀ ਹਨੇਰੇ ਚ ਨਾ ਮੁੱਕ ਜੇ, ਕਿਤੇ ਸਾਡੇ ਅੰਦਰ ਚਾਨਣ ਵੀ ਕਰਦੇ, ਕਿਉਂਕਿ ਹਨੇਰਾ ਜਿਹੜਾ ਨਾ ਹਨੇਰੇ ਚ ਆਪਾਂ ਨੂੰ ਠੱਡੇ ਠੁੱਡੇ ਵਗਣਗੇ, ਆਪਾਂ ਉੱਚੇ ਨੀਵੇਂ ਥਾਂ ਤੇ ਡਿੱਗ ਪਾਂਗੇ। ਜਿਹੜੇ ਚਾਨਣ ਹੋਵੇ ਨਾ ਦੀਵਾ ਬਲੇ ਹਨੇਰਾ ਜਾਏ, ਦੀਵਾ ਕਿਹੜਾ ਗੁਰਬਾਣੀ ਇਸ ਜੱਗ ਮੈਂ ਚਾਨਣ ਕਰਮ ਵਸੇ ਮਨ ਆਏ, ਦੀਵਾ ਕਿਹੜਾ ਆਪਾਂ ਪੜ੍ਹਦੇ ਸਤਿਗੁਰ ਸ਼ਬਦ ਉਜਾੜੋ ਦੀਪਾ ਬਿਨਸਿਓ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਨੁਪਾ। ਇੱਥੇ ਕੋਈ ਗੁਰਮੁਖ ਪਿਆਰਾ ਸਵਾਲ ਕਰਦਾ ਵੀ ਭਾਈ ਸਾਹਿਬ ਤੁਸੀਂ ਆ 3-4 ਪੰਕਤੀਆਂ ਪੜ੍ਹੀਆਂ ਨੇ ਗੁਰਬਾਣੀ ਦੇ ਵਿੱਚੋਂ ਵੀ ਗੁਰਬਾਣੀ ਸ਼ਬਦ ਦੀਵਾ ਹੈ, ਗੁਸਾਰਾ ਕਰਿਆ ਜੇ ਗਿਆਨੀ ਜੀ, ਗੁਰੂ ਗ੍ਰੰਥ ਸਾਹਿਬ ਚ ਪਾਤਸ਼ਾਹ ਮਹਾਰਾਜ ਜਿਹੜੀ ਬਾਣੀ ਹੈ ਇਹ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਚਾਰੀ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਨੇ ਇਹਨੂੰ ਸੰਪਾਦਨ ਕਰਾਇਆ, ਆਖ ਕਦੋਂ ਦਾ ਸੰਸਾਰ ਬਣਿਆ ਤੇ ਲੋਕੀ ਪਹਿਲਾਂ ਹਨੇਰੇ ਚ ਰਹਿੰਦੇ ਸਨ। ਇਹ ਆਪਣੇ ਤੇ ਕੁਸਵਾਰ ਕਰੇਗਾ ਕਿਉਂਕਿ ਆਪਾਂ ਕਹਿੰਦੇ ਸਭ ਸਿੱਖੋ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸਾਨੂੰ ਗੁਰੂ ਰਾਮ ਦਾ ਸੋਢੀ ਸੁਲਤਾਨ ਨੇ ਆਖਿਆ ਸਿੱਖਾ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ ਪ੍ਰਤਾ ਗੁਰੂ ਨਸਤਾਰੇ। ਭਾਈ ਸਾਹਿਬ ਪਹਿਲਾਂ ਹਨੇਰਾ ਸੀ, ਇਹਦਾ ਜਵਾਬ ਗੁਰਮੁਖੋ ਸਾਡੇ ਬਜ਼ੁਰਗ ਵਿਦਵਾਨਾਂ ਨੇ ਬੜਾ ਸੁੰਦਰ ਲਿਖਿਆ ਹੈ। ਉਹ ਕਹਿੰਦੇ ਗੁਰਮੁਖੋ ਜਦੋਂ ਤੋਂ ਸੰਸਾਰ ਬਣਿਆ ਨਾ ਤੇ ਸਾਡੇ ਵਡੇਰਿਆਂ ਨੇ ਚਾਨਣ ਵਾਸਤੇ ਸਮੇਂ ਸਮੇਂ ਤੇ ਬੜੇ ਉਪਰਾਲੇ ਕੀਤੇ। ਪੁਰਾਣੀਆਂ ਦੂਰੀਆਂ ਦੇ ਬਾਰੇ ਤਾਂ ਆਪਾਂ ਨੂੰ ਪਤਾ ਨਹੀਂ, ਪਰ ਜਿਹੜੇ ਕੁਝ ਮੇਰੀ ਉਮਰ ਦੇ ਨੇ ਜਾਂ ਸਿਆਣੀ ਉਮਰ ਦੇ ਨੇ ਉਹ ਥੋੜਾ ਜਿਹਾ ਨਿਗਾਹ ਮਾਰਨ। ਮੇਰੇ ਆਪਣੇ ਪਿੰਡ, ਮੈਂ ਉਦੋਂ ਚੌਥੀ ਚ ਪੜ੍ਹਦਾ ਸਾਂ, ਜਦੋਂ ਸਾਡੇ ਪਿੰਡ ਲਾਈਟ ਆਈ ਪਹਿਲਾਂ ਮਿੱਟੀ ਦੇ ਤੇਲ ਦੇ ਦੀਵੇ ਹੁੰਦੇ ਸਨ, ਸਰੋਂ ਦੇ ਤੇਲ ਦੇ ਦੀਵੇ ਹੁੰਦੇ ਸਨ। ਧਿਆਨ ਦਿਆ ਜੇ ਸਰੋਂ ਦੇ ਤੇਲ ਦਾ ਦੀਵਾ ਵੀ ਚਾਨਣ ਕਰਦਾ, ਮਿੱਟੀ ਦੇ ਤੇਲ ਦਾ ਦੀਵਾ ਵੀ ਚਾਨਣ ਕਰਦਾ, ਪਰ ਹੁਣ ਸਾਡੇ ਘਰ ਬਿਜਲੀ ਆ ਗਈ ਤੇ ਆਪਾਂ ਕਦੇ ਨਹੀਂ ਆਖਿਆ ਵੀ ਕਾਕਾ ਮਿੱਟੀ ਦੇ ਤੇਲ ਦਾ ਜੀਵਾ ਜਗਾ ਦੇ, ਮਿੱਟੀ ਦਾ ਤੇਲ ਮੁੱਕਾ ਰਹੀ। ਕਿਉਂ? ਮਿੱਟੀ ਦੇ ਤੇਲ ਵਿੱਚ ਕਮੀ ਕੀ ਸੀ? ਬਦਬੋ ਆਉਂਦੀ ਸੀ। ਮਿੱਟੀ ਦੇ ਤੇਲ ਦਾ ਦੀਵਾ ਜਦੋਂ ਅਸੀਂ ਉਹਨੂੰ ਦੁਆਖਾ ਕਹਿੰਦੇ ਸਨ, ਕੰਧਾਂ ਵਿੱਚ ਛੋਟੇ ਜਿਹੇ ਆਲੇ ਜਿਹੇ ਹੁੰਦੇ ਸਨ ਤੇ ਕਹਿੰਦੇ ਦੁਆਖਾ, ਉਹ ਦੁਆਖੇ ਵਿੱਚ ਦੀਵਾ ਰੱਖਿਆ ਹੁੰਦਾ ਸੀ, ਉਹ ਦੁਆਖੇ ਨੂੰ ਕਾਲਿਆਂ ਕਰ ਦਿੰਦਾ, ਹਵਾ ਦਾ ਬੁੱਲਾ ਆਉਣ ਤੇ ਉਹ ਬੁੱਝ ਵੀ ਜਾਂਦਾ। ਲੇਕਿਨ ਸਮੇਂ ਦੇ ਨਾਲ ਇੰਪਰੂਵਮੈਂਟ ਹੋਈ, ਜਿਵੇਂ ਭਾਖੜਾ ਡੈਮ ਚੋਂ ਆਪਣੇ ਪਿੰਡਾਂ ਚ ਬਿਜਲੀ ਆਈ, ਟਰਾਂਸਫਾਰਮਰ ਲੱਗੇ, ਟਰਾਂਸਫਾਰਮਰ ਤਾਂ ਲੱਗ ਗਿਆ ਪਰ ਮਿੱਤਰਾ ਘਰ ਚਾਨਣ ਨਹੀਂ ਹੋਣਾ ਜਿੰਨਾ ਚਿਰ ਅਪਲਾਈ ਨਾ ਕੀਤਾ ਵੀ ਮੇਰੇ ਘਰ ਮੀਟਰ ਲੱਗ ਜਾਏ। ਟਰਾਂਸਫਾਰਮਰ ਆਇਆ ਲੇਕਿਨ ਜਿੰਨਾ ਚਿਰ ਅਪਲਾਈ ਨਾ ਕੀਤਾ ਉਨਾ ਚਿਰ ਤੇਰੇ ਘਰ ਮੀਟਰ ਨਹੀਂ ਲੱਗਣਾ, ਤੇ ਜੇ ਮੀਟਰ ਵੀ ਲੱਗ ਗਿਆ ਤੇ ਵਾਇਰਿੰਗ ਨਾ ਕਰਾਈ ਤੇ ਦੀਵਾ ਫੇਰ ਵੀ ਨਹੀਂ ਜਗਣਾ, ਬਲਬ ਫੇਰ ਵੀ ਨਹੀਂ ਜਗਣਾ। ਵਾਇਰਿੰਗ ਵੀ ਕਰਾ ਲਈ ਹੈ, ਬਿਜਲੀ ਵੀ ਘਰ ਆ ਗਈ ਹੈ ਤੇ ਮੁੜ ਕੇ ਆਪਣੇ ਘਰ ਸਵਿੱਚ ਲੱਗੇ ਨੇ, ਜਿੰਨਾ ਚਿਰ ਸਵਿੱਚ ਨੂੰ ਥੱਲੇ ਨਾ ਕੀਤਾ ਉਨਾ ਚਿਰ ਲਾਈਟ ਨਹੀਂ ਜਗਣੀ। ਇਹਨੂੰ ਲੈਣਾ ਬਰੀਕੀ ਨਾਲ, ਇਹ ਸਾਨੂੰ ਪੜਾਇਆ ਗਿਆ, ਮਹਾਂਪੁਰਸ਼ਾਂ ਨੇ ਦ੍ਰਿਸ਼ਟਾਂਤ ਪੜਾਇਆ ਸੀ ਇਹਦੇ ਸੰਬੰਧ ਵਿੱਚ। ਇਸੇ ਤਰ੍ਹਾਂ ਗੁਰਮੁਖੋ, ਗੁਰੂ ਕੀ ਬਾਣੀ ਰੂਪੀ ਬਿਜਲੀ ਦੀ ਲਾਈਟ ਆਉਣ ਤੋਂ ਪਹਿਲਾਂ ਵੇਦਾਂ ਦੇ ਦੀਵੇ ਸਨ, ਕੁਰਾਨ ਦਾ ਦੀਵਾ ਸੀ, ਬਾਈਬਲ ਦਾ ਦੀਵਾ ਸੀ। ਮੈਂ ਹਿੰਦੂ ਧਰਮ ਦੇ ਬਹੁਤ ਸਾਰੇ ਗ੍ਰੰਥਾਂ ਦਾ ਮੁਤਾਲਿਆ ਕੀਤਾ ਹੈ ਤੇ ਜਿਹੜੇ ਸੰਤ ਜਰਨੈਲ ਸਿੰਘ ਹੋਰਾਂ ਨੂੰ ਲੋਕੀ ਅੱਤਵਾਦੀ ਕਹਿੰਦੇ ਨੇ, ਉਹ ਕਿਰਪਾ ਕਰਕੇ ਮਾੜਾ ਜਿਹਾ ਕੰਨਾਂ ਵਿੱਚ ਥੋੜੀ ਜਿਹੀ ਰੂਹ ਫੇਰ ਕੇ ਸੁਣਨ। ਉਹ ਸੰਤ ਜਰਨੈਲ ਸਿੰਘ ਹੋਰਾਂ ਨੇ ਮੈਨੂੰ ਆਪਣੀ ਜੇਬ ਚੋਂ 70 ਰੁਪਏ ਦੇ ਕੇ ਤੇ ਅਹਿਮਦਾਬਾਦ ਤੋਂ ਕੁਰਾਨ ਲੈ ਕੇ ਦਿੱਤਾ। ਆਪਾਂ ਤਾਂ ਨਫ਼ਰਤ ਕਰਦੇ ਹਾਂ ਨਾ, ਅੰਮ੍ਰਿਤਧਾਰੀ ਸਿੰਘ ਹੈ, ਦਮਦਮੀ ਟਕਸਾਲ ਦਾ ਮੁਖੀ ਹੈ ਬਾਬਾ ਜਰਨੈਲ ਸਿੰਘ, ਤੇ ਮੈਨੂੰ ਕਹਿੰਦਾ ਗਿਆਨੀ ਜੀ ਤੁਹਾਡੇ ਕੰਮ ਦੀ ਚੀਜ਼ ਇਹ ਵੀ ਮੁਤਾਲਿਆ ਕਰੋ, ਇਹਦੇ ਵਿੱਚ ਬੜਾ ਕੁਝ ਤੁਹਾਨੂੰ ਲੱਭੇਗਾ। ਮੈਂ ਗੁਰੂ ਨਾਨਕ ਨਿਵਾਸ ਵਿੱਚ ਲੈਂਦਿਆਂ ਹੋਇਆ ਉਸ ਪਾਕ ਕੁਰਾਨ ਨੂੰ ਬੜੇ ਧਿਆਨ ਨਾਲ ਪੜ੍ਹਿਆ, ਅੱਖਰ ਅੱਖਰ ਮੈਂ ਉਹਨੂੰ ਵਾਚਿਆ, ਹਿੰਦੂ ਧਰਮ ਦੇ ਗ੍ਰੰਥਾਂ ਨੂੰ ਵਾਪਿਆ। ਕਿਉਂਕਿ ਮੈਂ ਇਹ ਆਮ ਤੁਹਾਨੂੰ ਬੇਨਤੀ ਕਰਦਾ ਰਹਿਣਾ, ਕੰਪੈਰੇਟਿਵਲੀ ਸਟੱਡੀ ਕਰੋ ਤਾਂ ਕਿ ਪਤਾ ਚੱਲੇ ਵੀ ਸਾਡੇ ਧਰਮ ਵਿੱਚ ਬਾਕੀ ਵਿਸ਼ੇਸ਼ ਗੱਲ ਕੀ ਹੈ। ਅਸੀਂ ਤਾਂ ਨਿੰਦਿਆ ਐਵੇਂ ਭੰਡੀ ਪ੍ਰਚਾਰ ਤੇ ਸ਼ੁਰੂ ਹੋਏ ਹਾਂ, ਹਰ ਧਰਮ ਵਿੱਚ ਕੁਝ ਨਾ ਕੁਝ ਚੰਗਿਆਈ ਹੈ, ਗੁਰੂ ਸਾਡੇ ਤੇ ਮਿਹਰ ਕਰੇ ਅਸੀਂ ਸੱਚ ਦੇ ਗਾਹਕ ਬਣੀਏ। ਪਰ ਬੇਨਤੀ ਹੈ ਵੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਜਿਹੜੀ ਬਾਣੀ ਹੈ ਨਾ, ਇਹ ਬਿਜਲੀ ਦੇ ਚਾਨਣ ਦੀ ਤਰ੍ਹਾਂ ਹੈ। ਇਹਦੇ ਵਿੱਚ ਕਾਲ ਖੰਡੀ, ਉਧਰ ਕਾਲ ਕੀ ਸੀ? ਤੁਸੀਂ ਮੁਸਲਮਾਨ ਭਰਾਵਾਂ ਦੇ ਕੋਲ ਤਸਬੀਹ ਵਹਿੰਦੇ ਹੋ ਨਾ, ਉਹਨਾਂ ਦੀ ਤਸਬੀਹ ਦੇ 100 ਮਣਕੇ ਨੇ। ਕਾਰਨ, ਇਸਲਾਮ ਵਿੱਚ ਖੁਦਾ ਦਾ 100 ਨਾਮ ਹੈ ਤੇ ਉਹ ਸਾਡੇ ਭਰਾ ਕਹਿੰਦੇ ਵੀ ਇਹਨਾਂ 100 ਨਾਵਾਂ ਤੋਂ ਬਿਨਾਂ ਬਾਕੀ ਦੇ ਨਾਂ ਗਲਤ ਨੇ। ਉਹਨਾਂ ਨੂੰ ਰਾਮ ਦੇ ਨਾਂ ਤੋਂ ਧੂਆ ਆਉਂਦਾ ਹੈ ਤੇ ਜਿਹੜੇ ਰਾਮ ਦੇ ਨਾਂ ਵਾਲੇ ਨੇ ਉਹ ਕਹਿੰਦੇ ਨੇ ਵੀ ਅੱਲਾ ਨਾ ਬੋਲ, ਉਹਨਾਂ ਨੂੰ ਰਾਮ ਵਾਲਿਆਂ ਨੂੰ ਅੱਲਾ ਤੋਂ ਐਲਰਜੀ ਹੈ ਨਾ ਕਾਲਖ। ਪਰ ਇਹਦੇ ਨਾਲ ਇਹ ਵੀ ਹੈ, ਜਿਹੜੇ ਬਾਪੂ ਦੀ ਆਪਾਂ ਗੋਦੀ ਚ ਬੈਠੇ ਹਾਂ ਨਾ, ਇਹ ਕਹਿੰਦਾ ਭਲਿਆ ਕਿਸੇ ਨੇ ਵਾਟਰ ਕਹਿ ਦਿੱਤਾ, ਕਿਸੇ ਨੇ ਆਪ ਕਹਿ ਦਿੱਤਾ, ਕਿਸੇ ਨੇ ਪਾਣੀ ਕਹਿ ਦਿੱਤਾ, ਕਿਸੇ ਨੇ ਜਲ ਕਹਿ ਦਿੱਤਾ, ਪਰ ਪਿਆਸ ਬੁਝਾਉਂਦਾ ਹੀ। ਅੰਗਰੇਜ਼ੀ ਚ ਵਾਟਰ ਹੀ ਕਹਿੰਦੇ ਨੇ ਨਾ, ਫਾਰਸੀ ਵਿੱਚ ਕਹਿੰਦੇ ਨੇ ਆਪ, ਘਰਾਂ ਚ ਆਪਾਂ ਪਾਣੀ ਕਹਿੰਦੇ ਤੇ ਗੁਰਦੁਆਰੇ ਚ ਆਪਾਂ ਕਹਿੰਦੇ ਥੋੜਾ ਜਿਹਾ ਗਲਾਸ ਵਿੱਚ ਜਲ ਪਾ ਦਿਓ, ਪਰ ਹੈ ਪਾਣੀ। ਇਸੇ ਤਰ੍ਹਾਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਪਿਆਰਿਆ ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗਸਈਆਂ, ਕੋਈ ਅਲਾਹੇ, राम ते अल्लाह च कोई फर्क नहीं, इवें राम ते अल्लाह दे नां ते झगड़ा ना करी चल। इहदे विच इह कालख नहीं, द्वैख नहीं। गुरमुखो, साडे गुरु साहबाना ने सानू गुरबाणी रूपी बिजली दी लाइट लैके दा दित्ती, पर जिन्ना चिर ट्रांसफार्मर ना लाया उन्ना चिर साडे लाइट नहीं जी आउणी। ट्रांसफार्मर भी ला लिया ते जिन्ना चिर खंभे ना लगे फिर लाइट नहीं आउणी। जे खंभे लग गए ते अंदर मीटर ना लगा ते गल फिर नहीं बननी। जे मीटर लग गया ते वायरिंग ना कीती ते गल फिर नहीं बननी। जे वायरिंग भी हो गई ते स्विच नूं थले ना कीता ते बात नहीं बननी। इसे तरह गुरमुखो, जेड़े ए चार तख्त ने ना, ए ट्रांसफार्मर हन। जेड़ा नेचा करना है ਇਹ ਖੰਭਾ ਕੱਢਣਾ। ਨੀਚਾ ਤਾਂ ਭਾਵ ਭਰੋਸਾ। ਮੈਂ ਇਹ ਤਕਰੀਬਨ ਹਰ ਰੋਜ਼ ਜਦੋਂ ਮੇਰੀ ਬਾਤ ਆਉਂਦੀ ਮੈਂ ਬੋਲਦਾ ਰਹਿੰਦਾ। ਯਾਦ ਰੱਖਣਾ, ਧਰਮ ਦੀ ਨੀਂਹ ਸ਼ਰਧਾ ਤੇ ਖਲੋਤੀ ਹੈ, ਸ਼ੰਕਾ ਤੇ ਨਹੀਂ। ਆਪਣੇ ਆਪ ਨੂੰ ਸੰਤ ਖਵਾਉਣ ਵਾਲੇ ਨੇ ਪ੍ਰਚਾਰ ਕੀਤਾ, ਅਖੇ ਇਵੇਂ ਉੱਥੇ ਤੁਸੀਂ ਦਰਬਾਰ ਸਾਹਿਬ ਜਾਂ ਅੰਮ੍ਰਿਤਸਰ ਜਾਂਦੇ, ਉੱਥੇ ਨਹਾਉਣ ਦਾ ਕੀ ਫਾਇਦਾ? ਤੇ ਮੈਂ ਇੱਥੋਂ ਜਵਾਬ ਦਿੱਤਾ ਸੀ ਮੰਜੀ ਸਾਹਿਬ ਤੋਂ, ਮੈਂ ਕਿਹਾ ਅਕਲ ਧਿਆਨ ਆ, ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਕਹਿੰਦਾ ਰਾਮਦਾਸ ਸਰੋਵਰ ਨਾਥੇ ਸਭ ਉਤਰੇ ਪਾਪ ਕੁੰਭਾਤੇ। ਤੂੰ ਕਹਿੰਦਾ ਇੱਥੇ ਇਸ਼ਨਾਨ ਕਰਨ ਦਾ ਕੀ ਫਾਇਦਾ? ਮੈਂ ਨਹੀਂ ਕਹਿੰਦਾ, ਮੇਰੇ ਗੁਰਦੇਵ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਕਹਿੰਦੇ ਸਿੱਖਾ ਰਾਮਦਾਸ ਸਰੋਵਰ ਨਾਥੇ ਸਭ ਉਤਰੇ ਪਾਪ ਕੁੰਭਾਤੇ, ਰਾਮਦਾਸ ਸਰੋਵਰ ਨੀਕਾ ਜੋ ਨਹਾਵੇ ਸੋ ਕੁੱਲ ਤਰਾਵੇ। ਇੱਥੇ ਨਹੀਂ ਵੀ ਇਕੱਲੇ ਸਿੱਖ ਹੀ, ਇੱਥੇ ਹਿੰਦੂ ਆਵੇ, ਇੱਥੇ ਮੁਸਲਮਾਨ ਆਵੇ, ਜਿਹੜਾ ਵੀ ਆ ਕੇ ਚੁੱਭਾ ਲਾਏਗਾ ਉਹਦੇ ਮੈਂ ਪਾਪ ਧੋ ਦਿਆਂਗਾ। ਤੇ ਆਪਾਂ ਤਾਂ ਸ਼ੰਕਾ ਕਰੀ ਜਾਂਦੇ ਹਾਂ। ਯਾਦ ਕਰੋ ਇਤਿਹਾਸ ਨੂੰ, ਜਦੋਂ ਤੁਸੀਂ ਆ ਤਰਨ ਤਾਰਨ ਦੇ ਏਰੀਏ ਜਾਂਦੇ ਜੇ ਨਾ, ਤੇ ਆ ਬਾਬੇ ਦੀਪ ਸਿੰਘ ਦੇ ਨਾਲ ਅਸਥਾਨ ਤੇ ਉਹ ਨਵਾਂ ਪੁਰਸ਼ਾਂ ਦੀ ਯਾਦ ਬਣੀ, ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ। ਆਪਾਂ ਤਾਂ ਕਈ ਕਈ ਮਹੀਨੇ ਇਸ਼ਨਾਨ ਵੀ ਨਹੀਂ ਕਰਦੇ। ਮੈਨੂੰ ਤੁਹਾਡਾ, ਮੈਂ ਮੂਡ ਥੋੜਾ ਜਿਹਾ ਸੈੱਟ ਕਰ ਦਿਆਂ। ਇੱਕ ਆਦਮੀ ਮੈਨੂੰ ਮਿਲਿਆ ਤੇ ਮੈਨੂੰ ਕਹਿੰਦਾ, ਗਿਆਨੀ ਜੀ ਤਿੰਨਾਂ ਮਹੀਨਿਆਂ ਤੋਂ ਬਾਅਦ ਮੈਂ ਨਹਾਤਾ ਜੀ ਅੱਜ, ਆਪ ਉਹ ਕਹਿੰਦਾ। ਮੈਂ ਬੜਾ ਚਕੰਨਾ ਹੋ ਕੇ ਉਹਨੂੰ ਪੁੱਛਿਆ, ਅੰਮ੍ਰਿਤਧਾਰੀ ਬਾਤਰੇ ਗਾਤਰੇ ਕਿਰਪਾਨ ਤੇ, ਮੈਂ ਕਿਹਾ ਬਾਬਾ ਜੀ ਕਿਵੇਂ? ਕਹਿੰਦੇ ਬਾਬਾ ਗਿਆਨੀ ਜੀ, ਸਰੀਰ ਜਿਹੜਾ ਮਿੱਟੀ ਦਾ ਬਣਿਆ ਤੇ ਬਾਣੀ ਚ ਲਿਖਿਆ ਮਾਟੀ ਕਿਆ ਕਾ ਧੋਪੇ ਸਵਾਮੀ ਮਾਨਸ ਕੀ ਗਾ ਤੇਈ। ਮੈਂ ਕਿਹਾ ਬਾਬਾ ਜੀ, ਅਰਥਾਂ ਮੈਂ ਬੜੇ ਚਿਰ ਦੇ ਕਰਦਾ ਪਰ ਸਹੀ ਅਰਥ ਮੈਨੂੰ ਤੁਹਾਡੇ ਕੋਲ ਲੱਭੇ ਜੇ। ਕਹਿੰਦਾ ਗਿਆਨੀ ਜੀ ਮਿੱਟੀ ਦਾ ਕੀ ਧੋਣਾ? ਤੇ ਕਹਿੰਦਾ ਤਿੰਨਾਂ ਮਹੀਨਿਆਂ ਤੋਂ ਬਾਅਦ ਅੱਜ ਨਾਤਾਂ ਤੇ ਗਿਆਨੀ ਜੀ ਭਾਰ ਲੈ ਗਿਆ। ਮੈਂ ਕਿਹਾ ਬਾਬਾ ਜੀ ਨਮਸਕਾਰ। ਇਹੋ ਜਿਹੇ ਬੰਦੇ ਵੀ ਆਏ ਨਾ ਗੁਰਮੁਖੋ। ਬੇਨਤੀ ਇਹ ਹੈ, ਸਾਡੇ ਗੁਰੂ ਦੀ ਹਦਾਇਤ ਹੈ, ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਉਹ ਗੁਰੂ ਕੇ ਲਾਲ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਜਿੰਨਾ ਚਿਰ ਇਸ਼ਨਾਨ ਨਹੀਂ ਕਰਦੇ ਉਨਾ ਚਿਰ ਮੂੰਹ ਦੇ ਉੱਤੇ ਅੰਨ ਨਹੀਂ ਰੱਖਦੇ, ਔਰ ਇਸ ਇਸ਼ਨਾਨ ਕਰਕੇ ਲਾਗੇ ਰਹਿੰਦੇ ਨੇ ਔਰ ਸ਼ਹੀਦ ਹੋਏ। ਉਹ ਲਹਿਦਾ ਦਾ ਪ੍ਰਸੰਗ ਹੈ। ਕਹਿਣ ਤੋਂ ਭਾਵ ਗੁਰਮੁਖੋ ਇਹ ਹੈ ਵੀ ਇਹ ਜਿਹੜੀ ਗੁਰਬਾਣੀ ਹੈ ਨਾ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀ ਬਾਣੀ, ਇਹ ਗੁਰਮੁਖਾ ਤੇਰੇ ਅੰਦਰ ਲਾਈਟ ਕਰੇਗੀ, ਪਰ ਨੀਚੇ ਦੇ ਭਰੋਸੇ ਦੇ ਖੰਭੇ ਲਾ ਔਰ ਪੰਜਾਂ ਪਿਆਰਿਆਂ ਦੇ ਰਾਹੀਂ ਗੁਰੂ ਕਾ ਅਮਰ ਛਕਣਾ, ਇਹ ਮੀਟਰ ਲਾਉਣਾ ਹੈ। ਹੁਣ ਮੀਟਰ ਵੀ ਲੱਗ ਗਿਆ ਤੇ ਅੰਦਰ ਸਵਿੱਚ ਲੱਗਾ ਹੈ। ਆਪਾਂ ਸਵਿੱਚ ਨੂੰ ਥੱਲੇ ਕਰਦੇ ਤੇ ਬਿਜਲੀ ਜਗਦੀ, ਜੇ ਉੱਪਰ ਕਰਦੇ ਤੇ ਬੁੱਝ ਜਾਂਦੀ ਹੈ। ਸਵਿੱਚ ਨੂੰ ਥੱਲੇ ਕਿਹੜਾ ਕਰਨਾ? ਸਿੱਖਾਂ ਦਾ ਮਨ ਨੀਵਾਂ ਮਤ ਉੱਚੀ। ਆਪਣੇ ਮਨ ਨੂੰ ਨੀਵਿਆਂ ਕਰੇਗਾ ਤੇ ਗੁਰਮੁਖਾ ਇਹ ਲਾਈਟ ਜਗੇਗੀ। ਪਰ ਨਾਲ ਜਗਣ ਲਈ ਕੀ ਹੈ? ਜਿਹੜਾ ਬਲਬ ਹੈ ਨਾ, ਮੈਂ ਜੋ ਸੁਣਿਆ ਉਹਦੇ ਚ ਵੈਕਿਊਮ ਪੈਦਾ ਕੀਤਾ ਹੁੰਦਾ। ਜੇ ਉਸ ਬਲਬ ਵਿਚ ਹਵਾ ਹੋਵੇ ਤੇ ਉਹ ਬੁੱਝ ਜਾਂਦਾ, ਵੈਕਿਊਮ। ਇਸੇ ਤਰ੍ਹਾਂ ਤੂੰ ਆਪਣੇ ਆਪ ਨੂੰ ਖਾਲੀ ਕਰ। ਸਾਡੇ ਚ ਆਪਾਂ ਕਹਿੰਦੇ ਮੈਂ ਦਾਨੀ, ਮੈਂ ਗਿਆਨੀ, ਮੈਂ ਦਾਤਾ। ਜਿੰਨਾ ਚਿਰ ਮੈਂ ਨਾ ਕੱਢੀ ਉਨਾ ਚਿਰ ਗੁਰਮੁਖੋ ਚਾਨਣ ਨਹੀਂ ਜਿਉਣਾ। ਮੈਂ ਕੱਢਣੀ ਹੈ। ਮੈਂ ਤਾਂ ਇੱਥੋਂ ਤੱਕ ਇਹ ਵੀ ਕਹਿੰਦਾ ਨਾ ਤੁਹਾਨੂੰ, ਜਿਹੜਾ ਆਪਾਂ ਗੁਰਦੁਆਰੇ ਆਉਂਦੇ ਨਾ, ਇਹ ਵੀ ਆਪਾਂ ਨਹੀਂ ਜਾ ਸਕਦੇ। ਉਹਨੇ ਕਲਾ ਦਿੱਤੀ, ਸਰੀਰ ਨੇ ਕੰਮ ਕੀਤਾ ਤੇ ਆਪਾਂ ਆ ਗਏ ਜਿੱਦਣ ਵਿੱਚੋਂ ਰੱਬ ਨੇ ਚਾਬੀਆਂ ਕੱਢੀਆਂ। ਆਪਾਂ ਮੰਜੇ ਤੇ ਪੈ ਰਹਿਣਾ ਤੇ ਮੁੜ ਕੇ ਸੰਸਕਾਰ ਹੋਣਾ, ਅਸੀਂ ਉੱਠਣਾ ਨਹੀਂ ਮੰਜੇ ਤੋਂ। ਗੁਰਦੁਆਰੇ ਲਿਆਉਣ ਵਾਲਾ ਵੀ ਉਹ ਹੈ, ਬਾਣੀ ਪੜਾਉਣ ਵਾਲਾ ਵੀ ਉਹ ਹੈ। ਅਸੀਂ ਆਪਣੇ ਆਪ ਕੁਝ ਵੀ ਨਹੀਂ, ਕਿਤੇ ਚੇਤੇ ਰੱਖਿਆ ਕਰੋ, ਹਮ ਆਦਮੀ ਹਾਂ ਇਕਦਮੀ, ਮੋਹਤ ਮੋਹਤ ਨਾ ਜਾਣਾ, ਨਾਨਕ ਬਿਨਵੇ ਤਿਸੇ ਸਿਰੇਵੋ, ਜਿਸ ਕੇ ਜੀ ਪ੍ਰਾਣਾ। ਦਮ ਆ ਗਿਆ ਤੇ ਆਦਮੀ ਨਹੀਂ ਤੇ ਆਪਾਂ ਕੱਖ ਵੀ ਨਹੀਂ। ਤੋ ਗੁਰਮੁਖੋ, ਅੱਜ ਮੱਸਿਆ ਦਾ ਦਿਹਾੜਾ, ਇਹ ਉਪਰਾਲਾ ਕਰੋ। ਜਿਨ੍ਹਾਂ ਨੇ ਪੰਜਾਂ ਪਿਆਰਿਆਂ ਦੇ ਕੋਲੋਂ ਅੰਮ੍ਰਿਤ ਨਹੀਂ ਛਕਿਆ, ਉਹ ਅੰਮ੍ਰਿਤ ਛੱਕ ਕੇ ਤੇ ਇਹ ਗੁਰਬਾਣੀ ਦਾ ਚਾਨਣ ਆਪਣੇ ਅੰਦਰ ਕਰੋ, ਤਾਂ ਕਿ ਆਪਾਂ ਜਿਹੜੇ ਵਿਕਾਰਾਂ ਦੇ ਟੋਏ ਟਿੱਬੇ ਨੇ ਉਥੋਂ ਬਚ ਜਾਈਏ। ਮੱਸਿਆ ਦੀ ਇੰਪੋਰਟੈਂਸ ਗੁਰਬਾਣੀ ਚ ਲਿਖੀ ਹੈ, ਮੱਸਿਆ ਮਨਾਈ ਕਿਵੇਂ ਸਫਲੀ ਹੈ। ਆਪਾਂ ਕਹਿੰਦੇ ਮੱਸਿਆ ਮਨਾਈ, ਸੰਗਰਾਂਦ ਮਨਾਈ, ਮੈਂ ਬੇਨਤੀ ਕਰਾਂਗਾ ਨਾ ਮੱਸਿਆ ਮਨਾਈਏ ਤੇ ਨਾ ਸੰਗਰਾਂਦ ਮਨਾਈਏ, ਆਪਾਂ ਗੁਰੂ ਨੂੰ ਮਨਾਈਏ। ਤੇ ਜੇ ਗੁਰੂ ਮੰਨ ਗਿਆ ਨਾ, ਉਦਨ ਮੱਸਿਆ ਵੀ ਚੰਗੀ, ਉਦਨ ਪੁੰਨਿਆ ਵੀ ਚੰਗੀ, ਤੇ ਜੇ ਗੁਰੂ ਮੰਨਿਆ ਨਾ ਤੇ ਗੱਲ ਨਹੀਂ ਜੀ ਬਣਨੀ। ਇਸ ਕਰਕੇ ਆਪਾਂ ਉਪਰਾਲਾ ਕਰਿਆ ਕਰੀਏ ਵੀ ਆਪਾਂ ਗੁਰੂ ਨੂੰ ਮਨਾਈਏ, ਕਿਉਂਕਿ ਬਾਣੀ ਕਹਿੰਦੀ ਸਭੇ ਕਾਰ ਸੁਹੇਲੜੇ ਥੀਏ ਗੁਰੂ ਨਾਨਕ ਸਤਿਗੁਰ ਤੁਠਾ। ਜਦੋਂ ਗੁਰੂ ਨਾਨਕ ਪ੍ਰਸਾਨ ਹੋ ਗਿਆ ਨਾ ਗੁਰੂ ਕੇ ਸਿੱਖਾ, ਉਦੋਂ ਆਟੋਮੈਟਿਕਲੀ ਤੇਰੇ ਸਾਰੇ ਦੇ ਸਾਰੇ ਕੰਮ ਹੋ ਜਾਣਗੇ। ਤੋ ਸਤਿਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ, ਗੁਰੂ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਬੇਨਤੀ, ਪਾਤਸ਼ਾਹ ਅੱਜ ਮੱਸਿਆ ਦਾ ਦਿਹਾੜਾ ਤੇ ਸਾਡੇ ਅੰਦਰ ਨਾਮ ਦਾ ਦੀਵਾ ਜਗਾ, ਤਾਂ ਕਿ ਅਸੀਂ ਵਿਕਾਰਾਂ ਨੂੰ ਵੀ ਟੋਇਆਂ ਵਿੱਚ ਦੇਖ ਕੇ ਤੇ ਕਿਤੇ ਆਪਣਾ ਜੀਵਨ ਬਰਬਾਦ ਨਾ ਕਰ ਲਈਏ। ਇਹ ਸਾਡੇ ਤੇ ਤਰਸ ਕਰੀ। ਹੁਣ ਜੋ ਪਾਵਨ ਪਵਿੱਤਰ ਫਰਮਾਨ ਆਪਾਂ ਨੂੰ ਸਤਿਗੁਰੂ ਪਾਤਸ਼ਾਹ ਨੇ ਬਖਸ਼ਿਆ, ਇਹ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਪੰਜਵਾਂ, ਮੇਰਾ ਲਾਗੋ ਰਾਮ ਸਿਉ ਹੇਤ।
ਗੁਰੂ ਪੰਚਮ ਪਾਤਸ਼ਾਹ ਕਹਿੰਦੇ ਗੁਰਮੁਖਾ ਉਪਰਾਲਾ ਕਰ, ਸਾਡਾ ਰਮੇ ਹੋਏ ਪਰਮਾਤਮਾ ਨਾਲ ਪ੍ਰੇਮ ਪੈ ਜਾਏ। ਤੇ ਜਿਨ੍ਹਾਂ ਦਾ ਪ੍ਰੇਮ ਪੈ ਗਿਆ, ਭਾਵੇਂ ਉਹ ਬਾਬਾ ਕਬੀਰ ਜੀ ਨੇ, ਭਾਵੇਂ ਉਹ ਬਾਬਾ ਨਾਮਦੇਵ ਜੀ ਨੇ, ਭਾਵੇਂ ਬਾਬਾ ਧੰਨਾ ਜੀ ਨੇ, ਸਾਰੇ ਦੇ ਸਾਰੇ ਆਪਣੇ ਜੀਵਨ ਨੂੰ ਸਫਲਾ ਕਰਕੇ ਚਲੇ ਗਏ। ਗੁਰੂ ਪੰਚਮ ਪਾਤਸ਼ਾਹ ਦਾ ਇੱਕ ਸ਼ਬਦ ਆਉਂਦਾ ਹੈ, ਗੋਬਿੰਦ 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 ਸੰਗ, ਨਾਮ ਦਿਉ ਮਨ ਲੀਣਾ, ਆੜ ਦਾਮ ਕੋ ਸ਼ੀਪਰੋ ਹੋਇਓ ਲਖੀੜਾ। ਅੱਧੀ ਦਮੜੀ ਦਾ ਛੀਂਬਾ ਲੱਖਾਂ ਦਾ ਬਣ ਗਿਆ ਗੋਬਿੰਦ ਦੇ ਨਾਮ ਕਰਕੇ। ਉਹਦੀ ਮਿਸਾਲ ਕੀ ਹੈ, ਹਜ਼ੂਰ ਸਾਹਿਬ ਦੇ ਲਾਗੇ 28-29 ਕਿਲੋਮੀਟਰ ਤੇ ਇੱਕ ਨਗਰ ਹੈ, ਮੈਂ ਉੱਥੇ ਦਰਸ਼ਨ ਵੀ ਕੀਤੇ ਨੇ, ਯਾਦ ਰੱਖਿਆ ਜੇ। ਮੈਂ ਇਹ ਆਮ ਬੇਨਤੀ ਕਰਦਾ ਨਾ ਵੀ ਦੁਨੀਆਂ ਦਾ ਕੋਈ ਧਰਮ ਵਾੜਾ ਨਹੀਂ, ਜਦੋਂ ਧਰਮ ਧਰਮ ਦੇ ਠੇਕੇਦਾਰਾਂ ਕੋਲ ਆ ਜਾਂਦਾ ਤੇ ਉਦੋਂ ਕੰਮ ਖਰਾਬ ਕਰ ਦਿੰਦੇ ਹਨ, ਧਰਮ ਦੇ ਠੇਕੇਦਾਰਾਂ ਦੇ ਕੋਲ। ਗੁਰਮੁਖੋ, ਬਾਬਾ ਨਾਮਦੇਵ ਜੀ ਕਹੇ, ਕਿਉਂਕਿ ਰੱਬ ਦਾ ਕਰ ਸਾਰਿਆਂ ਦਾ ਸਾਂਝਾ ਹੈ, ਉਹਨਾਂ ਨੇ ਅੰਦਰ ਨਹੀਂ ਜਾਣ ਦਿੱਤਾ ਵੀ ਤੇਰੀ ਜਾਤ ਨੀਵੀਂ ਹੈ, ਨੀਵੀਂ ਜਾਤ। ਬਾਬਾ ਨਾਮਦੇਵ ਦਾ ਮਨ ਨੂੰ ਮਹਿਸੂਸ ਕੀਤਾ, ਮਗਰਲੇ ਪਾਸੇ ਚਲੇ ਗਏ ਤੇ ਕਹਿਣ ਲੱਗੇ, ਭਗਵਾਨ ਮੈਂ ਤਾਂ ਤੇਰਾ ਬਣਾਇਆ ਬੰਦਾ ਤੇ ਮੇਰੇ ਵੱਲ ਮੂੰਹ ਨਹੀਂ ਕਰਨਾ। ਕਹਿੰਦੇ ਨੇ ਮੰਦਰ ਫਿਰਿਆ, ਬਾਣੀ ਦਾ ਸ਼ਬਦ, ਹਸਤ ਖੇਲ ਤੇਰੇ ਦਿਓਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ, ਲੈ ਕਮਲੀ ਚੱਲਿਓ ਪਲਟਾਏ, ਦਿਓਰੇ ਪਾਛੇ ਬੈਠਾ ਜਾਏ, ਜਿਉਂ ਜਿਉ ਨਾਮਾ ਹਰ ਗੁਣ ਉਚਰੇ, ਭਗਤ ਜਨਾ ਕਾ ਦਿਓਰਾ ਫਿਰੇ। ਮਹਾਰਾਜ ਜੀ ਨੀਵੀਂ ਜਾਤੀ ਵਾਲਾ ਇਹ ਕਹਿੰਦੇ, ਮੈਂ ਤਾਂ ਮਨੁੱਖ ਤੂੰ ਬਣਾਇਆ ਤੇ ਇਹ ਮੈਨੂੰ ਇਹਨਾਂ ਨੇ ਪਾਸੇ ਕੀਤਾ ਤੇ ਕਿਰਪਾ ਕਰ, ਤੂੰ ਤਾਂ ਮੂੰਹ ਨਾ ਨਾ ਮੋੜ। ਉੱਥੇ ਆਪਾਂ ਵੇਹਨੇ, ਸਾਡੇ ਕੋਲ ਇਤਿਹਾਸਕ ਮਿਸਾਲ ਹੈ, ਮੰਦਰ ਦਾ ਦਰਵਾਜ਼ਾ ਬਾਬੇ ਨਾਮਦੇਵ ਵਾਲੇ ਪਾਸੇ ਹੋ ਗਿਆ, ਜਿਉਂ ਜਿਉਂ ਨਾਮਾ ਹਰਗਣ ਉਚਰੇ, ਭਗਤ ਜਨਾ ਕਾ ਦਿਓਰਾ ਫਿਰੇ। ਜਿਹੜਾ ਦਿਓਰਾ ਉਹਨੇ ਵੀ ਆਪਣਾ ਮੂੰਹ ਬਦਲ ਲਿਆ, गोबिंद 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 संग नाम दियो मन लीना, आड़ दाम को शीपरो होयो लखीना, बुन्ना तरना त्याग के प्रीत चरण कबीरा। बाबा कबीर जी अपनी कपड़े बुन दा काम करदे ने, लेकिन प्रेम पै गया, बुनना तरना त्याग के प्रीत चरण कबीरा, नीच कुला जलारा भयो गुणी गीरा। लोकां दे कहण मुताबिक नीवी जात पर गुणा दा सागर बन गया, लोकी कही जान। जिवें बाबे बुले दी बारे आपां पढ़दे बुलिया, तेनू काफर काफर आखदे, तू आहो आहो आ, कहिंदे काफर कहिंदे चल पांदे भराओ काफर ही सही। रविदास तवंता ढोर नीत तिन त्यागी माया। बाबा रविदास जी अपना धंधा करदे ने पर माया दी पकड़ तो बड़े उपर ने, आपां तो माया दी पकड़ विच आना। आ बाबा रविदास जी दा आ थोड़े जे दिन होए ने, आपां उन्हां दा अवतार दिहाड़ा मनाया, उहदे च लिखिया है कि बाबा रविदास जी बड़े दानी ने, परोपकारी ने, लोकां दीआं लोड़ां पूरियां करदे ने, ते भगवान ने महात्मा दा रूप धार के आए ते कहण लगे भगता आ पारस दी वटी है, ए जेड़े भी तू धात नू लावेंगा अठां धातां चो सोना बन जाएगी, तेरा लोहा सोना बन जाएगा। ते बाबा रविदास जी कहण लगे महापुरशो जी आयो ना, ते थोड़ी जी खेचल करो, छप्पड़ दे विच टंग दिओ इहनू। तीन महीने लंघ गए, ओ पारस उथे दा उथे टंगिया, ते कहण लगे भगता तेनू ये पार दे गए सा, ते कहण लगे हुण भगवान मैनू नकम्मिया करना, मैं कम ना करिया करा, ए चलाकियां किसे होर नाल करी, क्योंकि लोहे दा जेड़ा संद है ना, ए तिखा हुंदा ते जुत्ती गंढी जांदी ते सोने नाल नहीं गंढी जांदी, मैं कम नहीं छड्डना। भाव माया तो इन्ने उपर ने, पार दी वटी है पर उहनू हथ नहीं लाया। माया है कि आपां माया बारे बड़ा पढ़दे, सारे धर्म ग्रंथ माया नाल भरे पए ने। धन गुरु अमरदास पातशाह ने सानू समझाया, कहिंदे ए माया जित हर विसरे मो उपजे पाउ दूजा लाया। जेड़े काम करके सानू रब भुल जाए, ओ भावे कुछ भी होवे, ओनू कहिंदे ने माया। रविदास तवंता ढोर नीक तिन त्यागी माया, प्रगट हुआ साध संग हर दर्शन पाया, सैन नाई बतकारिया ओ घर घर सुनिया, हिरदे वसिया पार ब्रह्म भगता मैं गणिया। ओ बाबा सैना जी जेड़े लोकां दीआं बुतियां करदे ने, अज उन्हां दा छोमणी भगतां विच ना आउंदा है। इस करके मेरे पातशाह कहिंदे मेरा लागो राम सुहेत, जेड़ा रमिया होया परमात्मा ना, मेरा उहदे नाल प्यार पै गया, प्रेम पै गया।
सतगुर मेरा सदा सहाई।
गुरमुखो सतगुरु पातशाह सदीवी तौर ते साडे अंग संग हन, सदीवी तौर ते। मैं ये तकरीबन बेनती करदा रहिना, मैं जदों भी कदे बाहर अंदर जाना जां घरों निकलदा ना, ते मैं ये पढ़दा ना, दुकालंग परनासी त्यालंग सरूपे सदा अंग संगे अभंग पूते। ये जाप साहब की खीरली पौड़ी च माड़े समय नू नाश करन, दुकालंग दो भावंदा माड़े समय नू नाश करन वाला। दुकालंग परनासी दयालंग सरूपे दया दा कर, सदा अंग संगे अभंग पूते। जेहदियां उहदियां दातां ने मुक्कण वालियां ने, ते सदा वास्ते अपने नाल रहिंदा जे सदा ली। इस करके मेरे पातशाह कहिंदे ने सतगुर मेरा सदा सहाई। बहुत वड्डी आधार ने साडे इतिहास विच के भाई जोगा सिंह किसे कारण करके वेसवा दे बूहे अगे खलो के चला गया। बाजां वाले ने पहरा दिता भी मेरा सिख रुड़ ना जाए, ये साडा इतिहास है। बाबा विधि चंद जी भट्ठ विच बैठे ने, गुरु डरोली च बैठा है, ते गुरमुखो बाबे विधि चंद दा रोब नहीं सड़न दिता। याद रखिया जे गुरु हर थां ते हाजर नाजर, आपां रोज पाठ करदे आं, जत्तर तत्तर दिशा विसा होए फैल्यो अनुराग, ਜਿੱਥੇ ਕਿੱਥੇ ਅਨੁਰਾਗ ਦਾ ਭਾਵ ਹੁੰਦਾ ਕੰਟੀਨਿਊਸਲੀ ਲਗਾਤਾਰ, ਇਹ ਨਹੀਂ ਵੀ ਹੁਣ ਘਟ ਗਿਆ ਤੇ ਵੱਧ ਗਿਆ। ਅਨੁਰਾਗ ਦਾ ਅਰਥ ਜੋ ਮੈਂ ਸਮਝਿਆ ਨਾ ਉਹ ਇਹ ਹੈ ਅਨੁਰਾਗ ਦਾ ਭਾਵ ਕੰਟੀਨਿਊਸਲੀ ਲਗਾਤਾਰ ਇੱਧਰ ਵੀ ਹੈ ਉਧਰ ਵੀ ਹੈ। ਸੋ ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਉਹ ਸੱਚਾ ਗੁਰੂ ਹੈ ਨਾ ਸਾਤੋਂ ਭਾਵ ਸਦੀਵੀ ਤੌਰ ਤੇ ਰਹਿਣ ਵਾਲਾ, ਆ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਨੇ, ਇਹਨੂੰ ਭਲਾ ਸਤਿਗੁਰ ਆਪਾਂ ਕਿਉਂ ਕਹਿੰਦੇ ਆ। ਸਾਦਾ ਭਾਵ ਹੁੰਦਾ ਤ੍ਰੈਕਾਲ ਆਬਾਦ ਰੂਪ, ਜਿਹੜਾ ਤਿੰਨਾਂ ਕਾਲਾਂ ਚ ਰਹਿਣ ਵਾਲਾ। ਆਪਾਂ ਜਿੰਨੇ ਬੈਠੇ ਆ ਨਾ ਇਹ ਆਪਾਂ ਨਹੀਂ ਰਹਿਣਾ, ਨਾ ਕਥਾ ਕਰਨ ਵਾਲੇ ਰਹਿਣਾ ਤੇ ਨਾ ਸੁਣਨ ਵਾਲੇ ਰਹਿਣਾ, ਲੇਕਿਨ ਗੁਰੂ ਗ੍ਰੰਥ ਸਾਹਿਬ ਚ ਪਾਤਸ਼ਾਹ ਹੋਵੇਗਾ। ਆਪਣੇ ਭੋਗ ਪੈਣੇ ਨੇ, ਫਲਾਣਾ ਚੜਾਈ ਕਰ ਗਿਆ, ਅੱਜ ਉਹਦਾ ਭੋਗ ਹੈ, ਅੱਜ ਉਹਦਾ ਦੁਸਹਿਰਾ ਹੈ, ਇਹਦਾ ਦੁਸਹਿਰਾ ਨਹੀਂ ਜਿਉਣਾ। ਇਸ ਕਰਕੇ ਇਸ ਗੁਰੂ ਦੇ ਲੜ ਲੱਗੋ, ਨਾ ਇਹ ਮਰੇ ਨਾ ਹੋਵੇ ਸੋਗ, ਦੇਂਦਾ ਰਹਿ ਨਾ ਚੂਕੇ ਭੋਗ, ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋਆ ਨਾ ਕੋਏ। ਇੱਕ ਤਾਂ ਇਹਨੇ ਮਰਨਾ ਨਹੀਂ, ਇੱਕ ਆਪਾਂ ਖਾਣ ਲੈਣ ਜਾਣੇ ਡੀਪੂ ਤੇ, ਤੇ ਕਈ ਵਾਰ ਉੱਥੇ ਲਿਖਿਆ ਤਾਂ ਨੋ ਸਟਾਕ, ਖੰਡ ਮੁੱਕ ਗਈ ਹੈ। ਮਿੱਟੀ ਦਾ ਤੇਲ ਲੈਣ ਜਾਂਦੇ ਨੇ ਕਈ ਡੀਪੂਆਂ ਤੇ, ਕਹਿੰਦੇ ਨੋ ਸਟਾਕ, ਤੇਲ ਮੁੱਕ ਗਿਆ, ਭਰ ਕੇ ਆਵੇਗਾ ਟਰੱਕ ਭਰ ਕੇ। ਗੁਰਮੁਖੋ ਅੱਜ ਤੱਕ ਮੈਂ ਨੀ ਜੇ ਵੇਖਿਆ ਵੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਨੇ ਆਖਿਆ ਵੀ ਨੋ ਸਟਾਕ, ਇਹਦੇ ਕੋਲ ਦਿਨੇ ਜਾ, ਇਹਦੇ ਕੋਲ ਰਾਤ ਨੂੰ ਜਾ, ਇਹ ਗੁਰਮੁਖੋ ਝੋਲੀਆਂ ਭਰੀ ਜਾਂਦਾ ਜੇ। ਇਸ ਕਰਕੇ ਮੇਰੇ ਗੁਰਦੇਵ ਕਹਿੰਦੇ ਗੁਰਮੁਖਾ ਜਿਹੜਾ ਸਦੀਵੀ ਤੌਰ ਤੇ ਪ੍ਰਕਾਸ਼ ਰੂਪ ਹੈ ਨਾ ਇੱਕ ਗੁਰ ਦੇ ਥੱਲੇ ਔਂਕੜ, ਇਹ ਮੈਂ ਤਕਰੀਬਨ ਬੇਨਤੀ ਕਰਦਾ। ਆਪਾਂ ਆਮ ਕਰਕੇ ਪਾਠ ਕਰਨ ਲੱਗੇ ਲਗਾਂ ਮਾਤਰਾ ਦਾ ਖਿਆਲ ਨਹੀਂ ਕਰਦੇ ਤੇ ਕਰਨਾ ਚਾਹੀਦਾ। ਔਂਕੜ ਲੱਗਣ ਦੇ ਭਾਵ ਹੈ ਇੱਕ ਵਚਨ, ਕਈ ਵਾਰ ਸਿਹਾਰੀ ਲੱਗੀ ਉਹਦਾ ਭਾਵ ਹੁੰਦਾ, ਵਰਬ ਜਿਹਨੂੰ ਅੰਗਰੇਜ਼ੀ ਵਰਬ ਕਹਿੰਦੇ ਤੇ ਪੰਜਾਬੀ ਚ ਕਹਿੰਦੇ ਕਿਰਿਆ। ਇੱਥੇ ਦਾ ਭਾਵ ਹੈ ਉਹ ਸਤ ਸਰੂਪ ਪ੍ਰਕਾਸ਼ ਸਰੂਪ ਪਰਮਾਤਮਾ ਕੇਵਲ ਤੇ ਕੇਵਲ ਇੱਕ ਹੈ ਤੇ ਸਦੀਵੀ ਤੌਰ ਤੇ ਸਹਾਇਤਾ ਕਰਦਾ, ਔਰ ਉਹ ਖਾਸ ਕਰਕੇ ਇਹ ਗੱਲ ਤੂੰ ਆਪਾਂ ਨੂੰ ਹੋੜਦਾ, ਉਹ ਕਿਹੜੀ ਗੱਲ?
ਜਿਨ ਦੁੱਖ ਕਾ ਕਾਟਿਆ ਕੇਤ,
ਜਿਹੜਾ ਕੇਤ ਹੈ ਨਾ ਇਹ ਆਪਾਂ ਪੰਜਾਬੀ ਚ ਆਮ ਲਫ਼ਜ਼ ਬੋਲਦੇ ਹਾਂ, ਕੇਤ ਦਾ ਅਰਥ ਵਿਦਵਾਨਾਂ ਨੇ ਕੀਤਾ ਹੈ ਸੇਬਾ, ਜਿਹੜੀਆਂ ਆਪਾਂ ਬੋਰੀਆਂ ਸਿਉਂਦੇ ਨਾ ਤੇ ਆਪਾਂ ਕਹਿੰਦੇ ਸੇਬਾ ਮਾੜਾ ਹੈ, ਤੇ ਕੇਤ ਦਾ ਅਰਥ ਪ੍ਰਿੰਸੀਪਲ ਸਾਹਿਬ ਸਿੰਘ ਨੇ ਕੇਤ ਅਰਥ ਕੀਤਾ ਸੇਬਾ ਰੱਸੀ, ਇਹ ਤਾਂ ਇੱਕ ਅਰਥ ਹੋ ਗਿਆ ਨਾ। ਲੇਕਿਨ ਗੁਰਮੁਖ ਹੋ ਸਕਦਾ ਵੀ ਇੱਕ ਅੱਧੀ ਰੱਸੀ ਜਿਹੜੀ ਹੈ ਇਹ ਬਹੁਤੀ ਮਜ਼ਬੂਤੀ ਵਾਲੀ ਨਾ ਹੋਵੇ, ਜੇ ਬਹੁਤੀਆਂ ਰੱਸੀਆਂ ਹੋਣ ਤੇ ਨਿਕਲਣਾ ਬੜਾ ਔਖਾ ਹੈ। ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਬਾਣੀ ਵਿੱਚ ਸਾਨੂੰ ਸਚੇਤ ਕੀਤਾ ਵੀ ਗੁਰਮੁਖਾ ਇਹ ਕਈ ਤਰ੍ਹਾਂ ਦੇ ਸੇਬੇ ਹੀ, ਇਹ ਗੁਰੂ ਤੋਂ ਬਿਨਾਂ ਕੱਟੇ ਨਹੀਂ ਜਾਣੇ। ਭਗਤ ਤ੍ਰਿਲੋਚਨ ਜੀ ਨੇ ਉਸ ਦਾ ਨਿਰੀਖਣ ਵਿਆਖਿਆ ਕੀਤੀ ਹੈ। ਆਪਾਂ ਕਹਿੰਦੇ ਭਾਈ ਸਾਹਿਬ ਕਿਤੇ ਟਾਈਮ ਕੱਢ ਕੇ ਸਾਡੇ ਚਰ ਮਕਾਨ ਵਿੱਚ ਚਰਨ ਪਾਓ, ਇਹ ਆਮ ਚੱਲਦਾ ਜੇ, ਉਹਦੇ ਚਰਨਾਂ ਨਾਲ ਕੀ ਹੋਵੇਗਾ? ਮਨ ਵਿੱਚ ਕਾਰਨ ਵੀ ਉਹਨੂੰ ਆਪਣੀ ਕੋਠੀ ਵਿਖਾਈ ਜਾਏ ਵੀ ਸਾਡੀ ਕੋਠੀ ਬੜੀ ਵਧੀਆ। ਪਰ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਬਾਬਾ ਤ੍ਰਿਲੋਚਨ ਕਹਿੰਦਾ ਗੁਰਮੁਖਾ ਰੱਸੀ ਵਧੀ ਜਾਣਾ ਨਾ ਇਹ ਤੈਨੂੰ ਲੈ ਜਾਏਗੀ। ਉਹ ਸ਼ਬਦ ਜੇ ਅੰਤ ਕਾਲ ਜੋ ਮੰਦਰ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ ਪ੍ਰੇਤ ਜੋਨ ਵੱਲ ਵੱਲ ਉਤਰੇ। ਆਪਣਾ ਖਿਆਲ ਮਕਾਨਾਂ ਚ ਰਹਿ ਗਿਆ ਨਾ, ਤੇ ਭਗਤ ਤ੍ਰਿਲੋਚਨ ਜੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਬਾਣੀ ਚ ਕਹਿੰਦੇ ਉਹਨੂੰ ਪ੍ਰੇਤ ਬਣਨਾ ਪਏਗਾ। ਭਾਈ ਸਾਹਿਬ ਪਰਿਵਾਰ ਬਾਰੇ ਕੀ ਕਿਵੇਂ ਹੈ? ਆਪਾਂ ਕਹਿੰਦੇ ਜੀ ਮੇਰੇ ਤਿੰਨ ਕਾਕੇ ਨੇ, ਸਾਰੇ ਬੜਾ ਪਿਆਰ ਕਰਦੇ ਹਨ। ਇਹਦਾ ਜਵਾਬ ਬਾਬਾ ਤ੍ਰਿਲੋਚਨ ਜੀ ਦੇ ਦਿੰਦੇ, ਕਹਿੰਦੇ ਅੰਤ ਕਾਲ ਜੋ ਲੜਕੇ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ ਤੇ ਹੋਵੇਗਾ ਕਿ ਸੂਕਰ ਜੋਨ ਵੱਲ ਵੱਲ ਉਤਰੇ। ਕਿਉਂਕਿ ਸੂਰੀ ਦੇ ਬੱਚੇ ਜ਼ਿਆਦੇ ਹੁੰਦੇ ਨੇ ਨਾ, ਉਹ ਕਹਿੰਦੇ ਬਹੁਤਾ ਬੱਚਿਆਂ ਨਾਲ ਮੋਹ ਕੀਤਾ ਤੇ ਮਿੱਤਰਾ ਸੂਰੀ ਦੀ ਜੂਨ ਮਿਲੇਗੀ। ਭਗਵਾਨ ਕਹੇਗਾ ਵੀ ਚੰਗਾ ਜਿੰਨੇ ਜੰਮਣੇ ਜੰਮੀ ਚੱਲ। ਅੱਗੇ ਆਉਂਦਾ ਆਪਣਾ ਪਰਿਵਾਰ, ਧਰਮ ਪਤਨੀ, ਧਰਮ ਪਤਨੀ ਆਪਣੇ ਆਦਮੀ ਵੱਲ ਪਾਸੇ ਸੁਧਾਰ ਰੱਖੀ ਹੁੰਦੇ। ਮੈਂ ਨੀ ਜੇ ਕਹਿੰਦਾ ਕਿਉਂਕਿ ਕੜਾ ਸ਼ਬਦ ਹੈ ਨਾ ਬਾਣੀ ਚ ਲਿਖਿਆ, ਮੈਂ ਆਪਣੀ ਸਿਫਤ ਤਾਂ ਬੇਨਤੀ ਕਰ ਰਿਹਾ। ਅੰਤ ਕਾਲ ਜੋ ਇਸਤਰੀ ਸਿਮਰੇ ਸਾਡੀ ਸੁਧਾ ਸਾਡੀ ਔਰਤ ਵੱਲ ਰਹੀ ਤੇ ਸਾਡੀ ਪ੍ਰਾਣ ਨਿਕਲ ਗਏ। ਔਰਤ ਦੀ ਸੁਧਾ ਆਪਣੇ ਪਤੀ ਜੇ ਚਮੜੇ ਵਾਲੇ ਪਾਸੇ ਰੀ ਦੇ ਪ੍ਰਾਣ ਨਿਕਲ ਗਏ ਤੇ ਕੀ ਲਿਖਿਆ ਵੇਸਵਾ ਜੂਨ ਵੱਲ ਵੱਲ ਉਤਰੇ ਵੇਸਵਾ ਦੀ ਜੂਨੀ। ਸਾਡੇ ਸਿੱਖ ਇਤਿਹਾਸ ਵਿੱਚ ਆ ਸੁਧਾ ਦੀ ਗੱਲ ਆ ਗਈ। ਜਦੋਂ ਕਲਗੀਧਰ ਬਾਪੂ ਨੰਦੇੜ ਸਾਹਿਬ ਗਏ ਨੇ ਹਜ਼ੂਰ ਸਾਹਿਬ ਤੇ ਜਿੱਥੇ ਬਾਬਾ ਬੰਦਾ ਸਿੰਘ ਦਾ ਸਥਾਨ ਹੈ, ਇਸ ਥਾਂ ਤੇ ਕਈ ਵਾਰਾਂ ਬੰਦਾ ਲਿਬਾਸ ਬਦਲ ਆਦਤਾਂ ਨਹੀਂ ਜਾਂਦੀਆਂ। ਇਹ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲਾਂ ਤਿੰਨ ਗੁਰੂ ਧਾਰਨ ਕੀਤੇ ਨੇ, ਤਿੰਨ ਵਾਰਾਂ ਗੁਰੂ ਧਾਰਨ ਕੀਤੇ ਨੇ। ਇਹਦੇ ਕੋਲ ਹਿਰ ਨਹੀਂ ਮਰੀ, ਬੱਚੇ ਪੇਟ ਚੋਂ ਨਿਕਲੇ ਤੜਪ ਤੜਪ ਕੇ ਮਰੇ ਤੇ ਮਨ ਨੂੰ ਇੰਨੀ ਸੱਟ ਲੱਗੀ ਵੀ 18 ਸਾਲ ਦੀ ਉਮਰ ਵਿੱਚ ਇਹ ਆਪਣਾ ਘਰ ਬਾਰ ਛੱਡ ਕੇ ਤੇ ਨਿਕਲ ਗਿਆ। ਇਹਦਾ ਜਨਮ ਹੋਇਆ ਪੁੰਛ ਕਸ਼ਮੀਰ ਵਿੱਚ, ਖਾਲੜੇ ਦੇ ਲਾਗੇ ਇੱਕ ਜਾਮਣ ਪਿੰਡ ਹੈ ਜਿੱਥੇ ਗੁਰੂ ਨਾਨਕ ਪਾਤਸ਼ਾਹ ਵੀ ਗਏ, ਇਹਨੇ ਉੱਥੇ ਗੁਰੂ ਧਾਰਨ ਕੀਤਾ। ਮੁੜ ਕੇ ਇਹਨੇ ਨਾਸ ਗੁਰੂ ਧਾਰਨ ਕੀਤਾ ਨਾਸਕ, ਫੇਰ ਮੁੜ ਕੇ ਜਿੱਥੇ ਉਹਦਾ ਸਥਾਨ ਬਣਿਆ ਨਾ ਗੋਦਾਵਰੀ ਦੇ ਕੰਢੇ ਤੇ, ਇੱਥੇ ਇਹਨੇ ਸਾਧੋ ਉਦਾਸ ਨਾਂ ਦੇ ਬੰਦੇ ਨੂੰ, ਇਹਦਾ ਨਾਂ ਸੀ ਮਾਧੋ ਉਦਾਸ ਤੇ ਇਹਦੇ ਗੁਰੂ ਦਾ ਨਾਂ ਸੀ ਸਾਧੋ ਉਦਾਸ। ਇਹ ਆਮ ਸਾਡੇ ਵਿੱਚ ਬੜਾ ਔਗਣ ਹੈ ਵੀ ਅਸੀਂ ਦੂਜੇ ਦੀ ਇਨਸਲਟ ਕਰਕੇ ਖੁਸ਼ ਹੁੰਦੇ ਹਾਂ। ਇਹਨੇ ਗੁਰੂ ਵੀ ਬਦਲ ਲਿਆ, ਘਰ ਵੀ ਬਦਲਿਆ, ਲਿਬਾਸ ਹੀ ਬਦਲਿਆ, ਪਰ ਆਦਤਾਂ ਨਹੀਂ ਬਦਲੀਆਂ। ਉੱਥੇ ਮੰਜਾ ਡਾਇਆ ਤੇ ਮੰਜੇ ਤੇ ਬਹਾ ਡਾਹ ਕਰਕੇ ਬਹਾ ਕਰਕੇ ਤੇ ਮੁੜ ਕੇ ਮੰਜੇ ਨੂੰ ਮੂਹਦਿਆਂ ਕਰਕੇ ਤੇ ਉਹਦੀ ਇਨਸਲਟ ਕਰਨੀ ਤੇ ਮੁੜ ਕੇ ਤਾੜੀਆਂ ਮਾਰਨੀਆਂ। ਜਦੋਂ ਕਲਗੀਧਰ ਬਾਪੂ ਜੀ ਗਏ ਨੇ, ਜਦੋਂ ਕਲਗੀਧਰ ਬਾਪੂ ਜੀ ਤੋਂ ਤੁਰੇ ਨੇ ਨਾ ਤੇ ਰਾਜਸਥਾਨ ਚ ਇੱਕ ਡੇਰਾ ਆਉਂਦਾ ਬਾਬੇ ਦਾਦੂ ਦਾ, ਉੱਥੇ ਜੈਤ ਰਾਮ ਮਹਾਤਮਾ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ ਵੀ ਪਾਤਸ਼ਾਹ ਤੁਸੀਂ ਇਸ ਪਾਸੇ ਨੂੰ ਚੱਲੇ ਤੇ ਇੱਕ ਬੇਨਤੀ ਕਰਾਂ। ਕਹਿੰਦੇ ਜੀ ਖੁੱਲੋ, ਮਹਾਂਪੁਰਸ਼ੋ ਖੁੱਲ ਕੇ ਗੱਲ ਕਰੋ। ਕਹਿੰਦੇ ਜੀ ਨੰਦੇੜ ਨਾ ਜਾਇਆ ਜੀ। ਕਹਿੰਦੇ ਕਿਉਂ? ਆਖੇ ਉੱਥੇ ਇੱਕ ਸਾਧੋ ਉਦਾਸ ਮਾਧੋ ਉਦਾਸ ਨਾਂ ਦਾ ਬੰਦਾ ਪਣਗੇ ਤੇ ਚੜਾ ਬਿਠਾ ਕਰਕੇ ਤੇ ਮੁੜ ਕੇ ਪਣਗੇ ਨੂੰ ਮੂਹਦਿਆਂ ਕਰਦਾ ਹੈ, ਅਨਸਰਟ ਕਰਦਾ ਤੇ ਬੇਨਤੀ ਉੱਥੇ ਨਾ ਜਾਇਆ ਜੇ। ਗੁਰੂ ਪਾਤਸ਼ਾਹ ਕਹਿੰਦੇ ਵੀ ਨਾ ਤਾਂ ਪਣਗਾ ਮੂਧਾ ਹੋਵੇਗਾ ਤੇ ਅਸੀਂ ਉਹਨੂੰ ਮੂਧੇ ਨੂੰ ਵੀ ਸਿੱਧਿਆ ਕਰਨਾ, ਅਸੀਂ ਜਾਣਾ ਹੀ ਉੱਥੇ ਆ। ਤੁਸੀਂ ਕਦੇ ਇਤਿਹਾਸ ਪੜ੍ਹਨਾ, ਜਿਹੜਾ ਨਰਾਇਣਾ ਪਿੰਡ ਹੈ ਰਾਜਸਥਾਨ ਚ, ਉੱਥੇ ਬਾਬੇ ਦਾਦੂ ਦਾ ਡੇਰਾ ਹੈ ਤੇ ਉਸ ਮੌਕੇ ਬਾਬਾ ਜੈਤ ਰਾਮ ਮਹੰਤ ਸੀ, ਉਹਨੇ ਗੁਰਦੇਵ ਨੂੰ ਵਿਸ਼ੇਸ਼ ਤੌਰ ਤੇ ਬੇਨਤੀ ਕੀਤੀ ਵੀ ਤੁਸੀਂ ਉੱਥੇ ਨਾ ਜਾਇਆ ਜੇ। ਮਹਾਰਾਜ ਚਲੇ ਗਏ, ਉਹਨੇ ਆਪਣੇ ਦੂਤਾਂ ਦੇ ਰਾਹੀਂ ਵੀਰਾਂ ਰਾਹੀਂ ਬੜਾ ਉਪਰਾਲਾ ਕੀਤਾ, ਗੱਲ ਨਾ ਬਣੀ। ਆਖਿਰ ਸਤਿਗੁਰੂ ਪਾਤਸ਼ਾਹ ਦੇ ਕੋਲ ਆ ਕੇ ਜਿਹੜਾ ਆਪਾਂ ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ, ਇਹ ਤਖਲਸ ਬਾਬੇ ਦਾ ਲੇਕਿਨ ਅਮਰ ਛੱਕ ਕੇ ਨਾਮ ਰਿਹਾ ਸੀ ਗੁਰਬਖਸ਼ ਸਿੰਘ। ਕਹਿਣ ਲੱਗੇ ਜੀ ਮੈਂ ਤੁਹਾਡਾ ਬੰਦਾ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਜੇ ਬੰਦਾ ਤੇ ਬੰਦਿਆਂ ਵਾਲੇ ਕੰਮ ਵੀ ਕਰ, ਤੈਨੂੰ ਪਤਾ ਵੀ ਤੇਰੇ ਗੁਰੂ ਦੀ ਕੀ ਹਾਲਤ ਹੋਈ ਹੈ। ਕਹਿਣ ਲੱਗਾ ਜੀ ਨਹੀਂ, ਉੱਥੇ ਇਤਿਹਾਸ ਵੀ ਲਿਖਿਆ ਵੀ ਸਾਹਮਣੇ ਜਿੱਥੇ ਕਲਗੀਧਰ ਬਾਪੂ ਮੰਜੇ ਤੇ ਬਰਾਜੇ ਸਨ ਪਣਗੇ ਤੇ, ਇੱਕ ਬਿੱਲ ਦਾ ਬੂਟਾ ਸੀ, ਉਸ ਬਿੱਲ ਦੇ ਬੂਟੇ ਨਾਲ ਫਲ ਲੱਗਾ ਤੇ ਕਹਿਣ ਲੱਗੇ ਆ ਫਲ ਤੋੜ ਕੇ ਲਿਆ। ਤੋੜ ਕੇ ਲਿਆਂਦਾ, ਉਹਨੂੰ ਭੰਨਿਆ, ਉਹਦੇ ਚ ਇੱਕ ਨਿੱਕਾ ਜਿਹਾ ਕੀੜਾ ਹੈ। ਕਹਿਣ ਲੱਗੇ ਵੇਖ ਇਹ ਤੇਰਾ ਗੁਰੂ ਹੀ। ਹੈਰਾਨ ਹੋ ਗਿਆ ਗੁਰਦੇਵ, ਕਹਿੰਦੇ ਇਹ ਮੰਜੇ ਤੇ ਪਿਆ ਸੀ ਤੇ ਜਦੋਂ ਇਹਦੀ ਸੁਧਾ ਇਸ ਪਾਸੇ ਵੱਲ ਸੀ ਤੇ ਕੁਦਰਤੀ ਦੇ ਪਲਾਣ ਗਏ ਤੇ ਸੁਧਾ ਦੇ ਕਾਰਨ ਕਰਕੇ ਇਹਨੂੰ ਇੱਥੇ ਜਾਣਾ ਪਿਆ। ਤੁਸੀਂ ਕਲਗੀਧਰ ਬਾਪੂ ਗੁਰੂ ਨਾਨਕ ਪਾਤਸ਼ਾਹ ਦਾ ਇਤਿਹਾਸ ਪੜ੍ਹੋ ਤੇ ਦੁਨੀ ਚੰਦ ਨੇ ਗੁਰੂ ਨਾਨਕ ਪਾਤਸ਼ਾਹ ਲੰਗਰ ਛਕਾਇਆ ਹੈ ਲਾਹੌਰ, ਜਿਹੜੀ ਆਸਾ ਦੀ ਵਾਰ ਹੈ ਨਾ, ਇਹ ਮਹਾਰਾਜ ਨੇ ਕੁਝ ਸ਼ੇਖ ਫਰੀਦ ਦੇ ਡੇਰੇ ਆਚਰਨ ਕੀਤੀ ਤੇ ਕੁਝ ਲਾਹੌਰ ਦੁਨੀ ਚੰਦ ਦੇ ਘਰ ਵਿੱਚ ਆਚਰਨਾ ਕੀਤੀ ਹਵੇਲੀ ਵਿੱਚ। ਦੁਨੀ ਚੰਦ ਬੜਾ ਅਮੀਰ ਆਦਮੀ ਸੀ, ਉਹਨੇ ਆਪਣੇ ਬੂਹੇ ਅੱਗੇ 7 ਝੰਡੀਆਂ ਗੱਡੀਆਂ ਸਨ, ਜਿਹੜਾ ਆਪਾਂ ਕਹਿੰਦੇ ਝੰਡੀ ਵਾਲੀ ਕਾਰ, ਇਹ ਲਫ਼ਜ਼ ਉਥੋਂ ਤੋਂ ਚੱਲਿਆ। ਜਿਹੜੇ ਬੰਦੇ ਕੋਲ 1,00,000 ਰੁਪਇਆ ਹੁੰਦਾ ਸੀ ਨਾ, ਉਹ ਆਪਣੇ ਬੂਹੇ ਅੱਗੇ ਇੱਕ ਝੰਡੀ ਕੱਢਦਾ ਸੀ। ਉਹਨੇ 7 ਗੱਡੀਆਂ ਸਨ, ਉਹਨੇ ਭੰਡਾਰਾ ਕੀਤਾ, ਲੰਗਰ ਕੀਤਾ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਵੀ ਤੂੰ ਆਪਣੇ ਪਿਓ ਦੇ ਨਿਮਿਤ ਭੰਡਾਰਾ ਤਾਂ ਕੀਤਾ ਹੈ ਤੇ ਤੇਰਾ ਪਿਓ ਜਿਹੜੀ ਛਾਂਗੇ ਮਾਂਗੇ ਦੀ ਜੂਹ ਹੈ ਨਾ, ਉੱਥੇ ਬਘਿਆੜ ਦੀ ਜੂਨ ਚ ਪਿਆ। ਆਪਾਂ ਗੱਲ ਕਰ ਰਹੇ ਹਾਂ ਦੋਕਾ ਕਾਟਿਆ ਕੇਤ, ਆਪਣੀ ਜਿਹੜੀ ਸੁਰਤੀ ਨਾ ਸੁਰਤੀ ਨੂੰ ਸ਼ਬਦ ਵਾਲੇ ਪਾਸੇ ਰੱਖੀਏ ਤੇ ਤਾਂ ਗੱਲ ਬਣਨੀ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਸ਼ਬਦ ਹੁੰਦਾ ਸ਼ਬਦ ਗੁਰੂ ਸੁਰਤ ਧੁਨ ਚੇਲਾ। ਧੰਨ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਨੇ ਸਾਨੂੰ ਸਟਿਮੂਲੇਟ ਕੀਤਾ, ਜਿਹੜਾ ਸ਼ਬਦ ਹੈ ਨਾ ਇਸ ਪਾਸੇ ਨੂੰ ਸੁਰਤੀ ਰੱਖ, ਜੇ ਸ਼ਬਦ ਨਾਲ ਸੁਰਤੀ ਰੱਖੇਗਾ ਤੇ ਸ਼ਬਦ ਨਾਲ ਜੁੜ ਜਾਏਗਾ, ਜੇ ਮਕਾਨ ਵਿੱਚ ਬਿਰਤੀ ਰੱਖੀ ਤੇ ਪ੍ਰੇਤ ਬਣ ਜਾਏਗਾ, ਜੇ ਚਮੜੇ ਨਾਲ ਮੋਹ ਕੀਤਾ ਤੇ ਪਤਾ ਨਹੀਂ ਸੂਰ ਬਣਨਾ ਪਵੇ ਜਾਂ ਹੋਰ ਬਣਨਾ ਪਵੇ, ਇਸ ਕਰਕੇ ਸ਼ਬਦ ਨਾਲ ਜੁੜ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਦੁਨੀ ਚੰਦਾ ਤੇਰਾ ਗੁਰੂ ਛਾਂਗੇ ਮਾਂਗੇ ਦੀ ਜੂ ਚ ਬਘਿਆੜ ਦੀ ਜੂਨ ਪਿਆ ਹੈ। ਪਹਿਲਾਂ ਮਿਲਿਆ ਡਰ ਗਿਆ, ਕਹਿੰਦਾ ਜੀ ਮੈਨੂੰ ਖਾ ਰਹਾ ਜਾ, ਕਹਿੰਦੇ ਵੀ ਤੇਰਾ ਪਿਓ ਕਦੇ ਪਿਓ ਪੁੱਤ ਨੂੰ ਖਾਂਦਾ ਹੁੰਦਾ, ਮੈਂ ਜੀ ਡਾਮਨ ਚਲਾ ਗਿਆ ਉੱਥੇ। ਇਹ ਤੁਸੀਂ ਦੁਨੀ ਚਾਂਦੀ ਸਾਖੀ ਚੋਂ ਸਾਰਾ ਕੁਝ ਪੜ੍ਹ ਸਕਦੇ ਹੋ। ਜਾ ਕੇ ਕੀ ਵੇਖਿਆ ਵੀ ਉਹਦੀ ਦੇਹ ਬਦਲੀ, ਪੁੱਛਿਆ ਪਿਤਾ ਜੀ ਕਾਰਨ, ਕਹਿੰਦੇ ਜਿੱਦਣ ਮੇਰੀ ਮੌਤ ਹੋਈ ਆਪਣੇ ਗੁਆਂਢਿਆਂ ਘਰ ਮੱਛੀ ਤਿਆਰ ਹੁੰਦੀ ਤੇ ਮੇਰੀ ਸੁਰਤੀ ਉਸ ਪਾਸੇ ਵੱਲ ਗਈ ਤੇ ਮੇਰੀ ਜਾਨ ਨਿਕਲ ਗਈ। ਇਹ ਤੁਸੀਂ ਦੁਨੀ ਚੰਦ ਦੀ ਸਾਖੀ ਦੁਨੀ ਚੰਦ ਕਹੀ ਹੋਏ ਨੇ, ਜਿਹਨੂੰ ਮਹਾਰਾਜ ਨੇ ਸੰਬੋਧਨ ਕਰਕੇ ਆਸਾ ਦੀ ਵਾਰ ਆਚਾਰੀਨ ਲਾਹੌਰ ਸ਼ਹਿਰ ਉਹਦੇ ਪ੍ਰਸੰਗ ਚੋਂ ਤੁਹਾਨੂੰ ਵੀ ਪੁਆਇੰਟ ਮਿਲੇਗਾ। ਕੇ ਤੋਂ ਭਾਵ ਰੱਸੀ, ਜਿਹੜਾ ਮੋਹ ਮਮਤਾ ਆਪਾਂ ਰੱਸੀਆਂ ਪਈਆਂ ਨੇ, ਮੋਹ ਮਮਤਾ ਇਤਿਆਦਿਕ ਜਿਨ੍ਹਾਂ ਤੇ ਗੁਰੂ ਨੇ ਕਿਰਪਾ ਕੀਤੀ ਸਹਾਇਤਾ ਕੀਤੀ ਨਾ ਭਾਈ, ਉਹਨਾਂ ਦਾ ਇਹ ਸੇਵਾ ਵੱਢ ਦਿੱਤਾ, ਉਹਨਾਂ ਦੀ ਰੱਸੀ ਵੱਢ ਦਿੱਤੀ। ਪਰ ਵੱਢੀ ਕਹਿੰਦੇ ਸੱਚੇ ਗੁਰੂ ਨੇ
ਰਹਾਓ,
ਵਿਸਰਾਮ ਦੇ ਕਰਕੇ ਕਿਰਪਾ ਕਰਦੇ ਹਨ,
ਹੱਥ ਦੇ ਰੱਖਿਓ ਆਪਣਾ ਕਰ।
ਜਿਹੜਾ ਗੁਰੂ ਨਾ ਗੁਰਮੁਖੋ ਕਿਸੇ ਨੂੰ ਗੈਰ ਨਹੀਂ ਜੇ ਜਾਣਦਾ। ਆਪਣੇ ਕੋਲ ਤਾਂ ਮਿਸਾਲ ਹੈ, ਸਾਡੇ ਗੁਰੂ ਨੇ ਆਪਣੇ ਪੁੱਤਰਾਂ ਨੂੰ ਨਾਲੋਂ ਸਾਨੂੰ ਵੱਧ ਪਿਆਰ ਕੀਤਾ। ਬਾਜਾਂ ਵਾਲਾ ਕਹਿੰਦਾ ਇਨ ਪੁੱਤਰਨ ਕੇ ਸੀਸ ਪੇ ਵਾਰ ਦੀਏ ਸੁੱਤ ਚਾਰ, ਚਾਰ ਮੂਹੇ ਤੋਂ ਕਿਹਾ ਹੋਊਗਾ ਜੀਵਿਤ ਲੱਖ ਹਜ਼ਾਰ। ਇਹ ਮੇਰਾ ਜਿਹੜਾ ਗੁਰੂ ਹੈ ਨਾ, ਉਹ ਗੁਰਮੁਖੋ ਆਪਣੇ ਜਾਣ ਕਰਕੇ ਰੱਖਿਆ ਕਰਦਾ ਹੈ।
ਬਿਰਥਾ ਸਗਲ ਮਿਟਾਈ,
ਬਿਰਥਾ ਤੋਂ ਪਾਪ ਪੀੜਾ। ਆਪਣੇ ਕੋਲ ਕਈ ਤਰ੍ਹਾਂ ਦੀਆਂ ਪੀੜਾ ਨੇ, ਕਿਸੇ ਨੂੰ ਮਾਇਆ ਦੀ ਲੋੜ ਹੈ, ਕਿਸੇ ਨੂੰ ਪੁੱਤਰਾਂ ਦੀ ਲੋੜ ਹੈ। ਜਿਹੜਾ ਗੁਰੂ ਹੈ ਨਾ, ਆਪਾਂ 83 ਰਾਗ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਦਾ ਇੱਕ ਸ਼ਬਦ ਪੜ੍ਹਦੇ ਹਾਂ, 83 ਮਹੱਲਾ ਚੌਥਾ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਏ ਮੇਰੇ ਜੀੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨਾਂ। ਗੁਰਮੁਖਾ ਤੂੰ ਇੱਕ ਦੀ ਗੱਲ ਕਰਦਾ ਨਾ, ਜਿਹੜਾ ਸੱਚਾ ਨਾਮ ਹੈ ਨਾ ਉਹਦੇ ਨਾਲ ਜੁੜ ਤੇਰੀਆਂ ਤਮਾਮ ਇੱਛਾ ਦੀ ਪੂਰਤੀ ਹੋ ਜਾਏਗੀ। ਦਰ ਅਸਲ ਗੁਰਮੁਖੋ ਇੱਛਾ ਦੀ ਪੂਰਤੀ ਕੀ ਹੋਣੀ ਹੈ, ਉਹਦੇ ਅੰਦਰ ਇੱਛਾ ਰਹਿੰਦੀ ਨਹੀਂ, ਉਹਦੇ ਅੰਦਰ ਇੱਛਾ ਉਹ ਇੱਛਾ ਮਾਰ ਦਿੰਦਾ ਹੈ। ਸੋ ਇਸ ਕਰਕੇ ਜਿਨ੍ਹਾਂ ਤੇ ਗੁਰੂ ਨੇ ਕਿਰਪਾ ਕੀਤੀ, ਜਿਹੜੀ ਇਛਾਵਾਂ ਦੀ ਪੀੜਾ ਨਾ ਉਹਨਾਂ ਦੀ ਮਿਟਾ ਦਿੱਤੀ, ਉਹਨਾਂ ਨੂੰ ਹੱਥ ਦੇ ਕੇ ਰੱਖਣਾ ਕੀਤਾ।
ਨਿੰਦਕ ਕੇ ਮੁਖ ਕਾਲੇ ਕੀਨੇ,
ਔਰ ਉਹ ਲੋਕ ਜਿਹੜੇ ਨਿੰਦਿਆ ਕਰਦੇ ਨੇ ਉਹਨਾਂ ਦਾ ਮੂੰਹ ਕਾਲਾ ਕੀਤਾ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਚ ਇੱਕ ਮਹਾਰਾਜ ਨੇ ਦ੍ਰਿਸ਼ਟਾਂਤ ਦਿੱਤਾ, ਕਹਿੰਦੇ ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁਖ ਮੁਗਧ ਕਰਨ, ਮੂੰਹ ਕਾਲੇ ਤੇ ਨਿੰਦਕਾਂ, ਨਰਕੇ ਘੋਰ ਪਵਨ। ਔਰ ਇੱਕ ਬੜੀ ਅਜੀਬੋ ਗਰੀਬ ਗੱਲ ਹੈ, ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਨੇ ਪੁੱਛਿਆ ਵੀ ਮਹਾਰਾਜ ਸਾਰੇ ਦਵਾਈਆਂ ਤਿਆਰ ਹੋ ਗਈਆਂ ਨੇ? ਕਹਿੰਦੇ ਗੁਰਮੁਖੋ ਦਵਾਈਆਂ ਤਾਂ ਬੜੀਆਂ ਤਿਆਰ ਹੋ ਗਈਆਂ, ਪਰ ਨਿੰਦਿਆ ਦੀ ਅਜੇ ਦਵਾਈ ਨਹੀਂ ਜੀ ਬਣੀ। ਉਹ ਪੰਕਤੀ ਹੈ, ਔਖਦ ਸਭੇ ਕੀਤੀਆਂ ਨਿੰਦਕਾ ਦਾਰੂ ਨਾ, ਸਾਰੀਆਂ ਦਵਾਈਆਂ ਬਣ ਗਈਆਂ ਪਰ ਨਿੰਦਿਆ ਕਰਨ ਵਾਲੇ ਦਵਾਈ ਨਹੀਂ ਬਣੀ। ਉਹ ਜਾਂਦਾ ਜਾਂਦਾ ਕੁਝ ਨਾ ਕੁਝ ਨਿੰਦਿਆ ਕਰ ਹੀ ਜਾਂਦਾ। ਇੱਕ ਆਦਮੀ ਸੀ, ਉਹ ਤਗੜਾ ਸੀ, ਤੇ ਇਹ ਜਿਹੜਾ ਉਰਦੂ ਦਾ ਸ਼ਾਇਰ ਹੋਇਆ ਨਾ ਮੁਖੀ, ਮੈਨੂੰ ਨਾਮ ਭੁੱਲ ਗਿਆ ਉਹਦਾ, ਮਿਰਜ਼ਾ ਗਾਲਬ, ਉਹਨੂੰ ਉਹਨੇ ਕੱਪੜਾ ਦੇ ਦਿੱਤਾ ਮਿਰਜ਼ੇ ਗਾਲਬ ਨੂੰ, ਉਹਨਾਂ ਰੋਟੀ ਪਾਣੀ ਵਰਜਿਆ ਤੇ ਕਹਿਣ ਲੱਗਾ ਮੈਂ ਜਾਣਾ। ਤੇ ਇਹ ਮਿਰਜ਼ੇ ਗਾਲਬ ਕੋਲ ਕੁੜਤਾ ਹੈ ਨਹੀਂ ਸੀ ਵਧੀਆ, ਵੀ ਮੈਂ ਚੰਗਾ ਉੱਥੇ ਜਾਣਾ ਪਾਰਟੀ ਤੇ ਮੇਰਾ ਕੁੜਤਾ ਪਾਟਾ ਨਾਲ ਉਹਨੂੰ ਲੈ ਲਿਆ। ਤੇ ਉਹ ਕਹਿਣ ਲੱਗਾ, ਜਦੋਂ ਚਲੇ ਗਿਆ ਨਾ ਉੱਥੇ, ਤੇ ਮਿਰਜ਼ੇ ਗਾਲਬ ਨੂੰ ਕਹਿਣ ਲੱਗਾ ਵੀ ਕੁੜਤਾ ਤਾਂ ਮੈਥੋਂ ਮੰਗ ਕੇ ਪਾ ਲਿਆ, ਪਰ ਉਹ ਦਾਗ ਨਾ ਲਾ ਦੀ, ਹੁਣ ਵੇਖੋ ਦਾ ਕੁੜਤਾ ਦੇ ਦਿੱਤਾ ਪਰ ਫੇਰ ਵੀ ਹਾਨੀ ਕੀਤੀ। ਉੱਥੇ ਬਹਿ ਕੇ ਕਹਿਣ ਲੱਗਾ ਬੰਦਿਆਂ ਚ, ਕਹਿਣ ਲੱਗਾ ਵੀ ਕੁੜਤਾ ਤਾਂ ਤੈਨੂੰ ਦਿੱਤਾ, ਪਰ ਭਰਾਵਾ ਥੋੜਾ ਜਿਹਾ ਬਚਾ ਕੇ ਰੱਖੀ, ਦਾਗ ਨਾ ਲਾ ਦੀ ਦਾਲ ਭਾਜੀ ਦਾ। ਮਿਰਜ਼ਾ ਗਾਲ ਪਾਇਆ ਤੇ ਕਹਿਣ ਲੱਗਾ ਵੀ ਮੈਂ ਇਸ ਕੰਮ ਲਈ ਤੇਰੇ ਕੋਲ ਮੰਗਿਆ ਸੀ ਵੀ ਕੁੜਤਾ ਤੂੰ ਮੇਰੀ ਬੇਇੱਜ਼ਤੀ ਕਰੇ ਉੱਥੇ, ਵੀ ਤੂੰ ਕੁੜਤਾ ਦਿੱਤਾ ਤੇ ਉੱਥੇ ਕਿਹਨਾਂ ਸਬਜ਼ੀ ਨਾ ਲਾ ਦੀ। ਕਹਿਣ ਲੱਗਾ ਭਰਾਵਾ ਮੈਨੂੰ ਮਾਫ਼ੀ ਦੇ ਦੇ, ਹੁਣ ਨੀ ਮੈਂ ਕਹਿੰਦਾ। ਉਹ ਫਿਰ ਚਲੇ ਗਿਆ ਅਗਲੇ ਦਿਨ ਤੇ ਕਹਿਣ ਲੱਗਾ ਗੁਰਮੁਖਾ ਮੈਂ ਨੀ ਕਹਿੰਦਾ ਕੁੜਤਾ ਭਾਵੇਂ ਮੇਰਾ ਪਰ ਹੁਣ ਤੇਰਾ ਹੀ, ਕੁੜਤਾ ਭਾਵੇਂ ਮੇਰਾ ਪਰ ਹੁਣ ਤੇਰਾ ਹੀ। ਕਹਿਣ ਦਾ ਭਾਵ ਕਿ ਉਹਨੇ ਆਤ ਨੀ ਛੱਡੀ। ਜਿਹੜਾ ਨਿੰਦਿਆ ਕਰਨ ਵਾਲਾ ਨਾ ਚੁਗਲ ਖੋਰ ਨਾ ਚੁਗਲੀਆਂ ਮੂੜ ਕਰਦੇ, ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ, ਸਿਰਫ ਦੋ ਗੁਲਾਮੀ ਦੇ ਬੁਰੇ ਹੁੰਦੇ, ਲੋਕੀ ਸਹਿੰਦਿਆਂ ਸਹਿੰਦਿਆਂ ਸਹਿ ਜਾਂਦੇ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜਦੋਂ ਉਹ ਵਾਹਿਗੁਰੂ ਕਿਰਪਾ ਕਰਦਾ ਨਾ ਤੇ ਇੱਕ ਤਾਂ ਗੱਲ ਬਣਦੀ, ਪਰ ਜਿਹੜੇ ਨਿੰਦਿਆ ਕਰਨ ਵਾਲੇ ਲੋਕ ਨੇ ਉਹਨਾਂ ਦਾ ਇੱਥੇ ਤੇ ਉੱਥੇ ਮੂੰਹ ਕਾਲਾ ਹੁੰਦਾ ਹੈ।
ਜਨ ਕਾ ਆਪ ਸਹਾਈ,
ਜਿਹੜੇ ਪਰਮੇਸ਼ਰ ਦੇ ਜਨ ਦਾਸ ਨੇ ਨਾ ਉਹ ਆਪਣੇ ਦਾਸਾਂ ਦੀ ਸਹਾਇਤਾ ਕਰਦਾ ਹੈ, ਭਾਵੇਂ ਉਹ ਕੋਈ ਵੀ ਹੋਵੇ ਨਾ, ਜਿਹੜੇ ਜਨ ਦੇ ਕਈ ਕੀਤੇ ਨੇ। ਜਦੋਂ ਇਹਨੂੰ ਬਿੰਦੀ ਲਾ ਕਰਕੇ ਜਨ ਪੜੋਗੇ ਨਾ ਤੇ ਉਹਦਾ ਅਰਥ ਹੁੰਦਾ ਔਰਤ, ਜਿਵੇਂ ਔਰਤ ਦਾ ਪਤੀ ਉਹਦੀ ਹਰ ਦੁੱਖ ਸੁੱਖ ਦੇ ਮੌਕੇ ਤੇ ਪਤ ਰੱਖਦਾ, ਉਹਦਾ ਮਦਦ ਕਰਦਾ। ਆਪਾਂ ਪਰਿਪੂਰ ਪਰਮਾਤਮਾ ਨੂੰ ਆਪਣਾ ਪਤੀ ਜਾਣਾਂਗੇ ਤੇ ਸਾਡੀ ਰੱਖਿਆ ਕਰੇਗਾ। ਦੂਜਾ ਜੇ ਬਿੰਦੀ ਲਈ ਨਿਗਤੋਂ ਬਣਾ, ਜਨ ਪੋਲਾ ਪੜੀਏ ਨਾ ਜਨ, ਜਿਵੇਂ ਭਾਈ ਸਾਹਿਬ ਨੇ ਪੜਿਆ ਬਿਲਕੁਲ ਦਰੁਸਤ ਪੜਿਆ, ਇਹਦਾ ਭਾਵ ਹੁੰਦਾ ਦਾਸ। ਜਿਹੜੇ ਦਾਸ ਬਣ ਗਏ ਨਾ ਉਹਨਾਂ ਦੀ ਉਹ ਸਹਾਇਤਾ ਕਰਦਾ ਹੈ। ਉਹਦੇ ਵਾਸਤੇ ਇੱਕੋ ਇੱਕ ਤਰੀਕਾ ਹੈ, ਆਪਾਂ ਗੁਰੂ ਅੱਗੇ ਅਰਦਾਸ ਕਰਿਆ ਕਰੀਏ, ਕਹੋ ਕਬੀਰ ਗੁਲਾਮ ਘਰ ਕਾ ਜੀਆਏ ਭਾਵੇਂ ਮਾਰ। ਇਹ ਬਾਬੇ ਕਬੀਰ ਦਾ ਸ਼ਬਦ ਹੈ, ਕਹੋ ਕਬੀਰ ਗੁਲਾਮ ਘਰ ਕਾ ਜੀਆਏ ਭਾਵੇਂ ਮਾਰ, ਪਾਤਸ਼ਾਹ ਮੈਂ ਤੇਰਾ ਗੁਲਾਮ ਹਾਂ, ਭਾਵੇਂ ਜਿਉਂਦਾ ਰੱਖ ਲੈ ਤੇ ਭਾਵੇਂ ਮਾਰ ਦੇ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜਿਹੜੇ ਦਾਸਾ ਭਾਵ ਧਾਰਨ ਵਾਲੇ ਨੇ ਉਹਨਾਂ ਦੀ ਉਹ ਸਹਾਇਤਾ ਕਰਦਾ ਹੈ।
ਸਾਚਾ ਸਾਹਿਬ ਹੋਆ ਰਖਵਾਲਾ,
ਸਾਹਿਬ ਦਾ ਭਾਵ ਹੁੰਦਾ ਸਾਰਿਆਂ ਤੋਂ ਉੱਚਾ, ਜਿਹਨੂੰ ਅੰਗਰੇਜ਼ੀ ਕਹਿੰਦੇ ਨੇ ਹਿਜ ਹਾਈਨੈਸ। ਜਿਹੜਾ ਸਾਰਿਆਂ ਤੋਂ ਉੱਚਾ ਨਾ ਉਹ ਰੱਖਿਆ ਕਰਦਾ ਉਹਨਾਂ ਪਿਆਰਿਆਂ ਦੀ,
ਰਾਖ ਲੀਏ ਕੰਠ ਲਾਏ,
ਉਹਨਾਂ ਨੂੰ ਆਪਣੀ ਛਾਤੀ ਦੇ ਨਾਲ ਹਿਰਦੇ ਨਾਲ ਲਾ ਕੇ ਰੱਖਦਾ। ਜਿਵੇਂ ਹੋਲੀਆਂ ਆ ਰਹੀਆਂ ਨੇ ਨਾ ਤੇ ਵੇਖੋ ਭੂਆ ਬਹਿ ਗਈ ਆਪਣੇ ਭਤੀਜੇ ਨੂੰ ਨਾਲ ਲੈ ਕੇ ਤੇ ਪਿਓ ਨੇ ਲਾ ਦਿੱਤੀ ਅੱਗ, ਭੂਆ ਸੜ ਗਈ ਪਰ ਭਤੀਜਾ ਨਹੀਂ ਸੜਿਆ। ਬਾਬਾ ਪ੍ਰਹਲਾਦ ਜਿਹੜੇ ਉਹਦੇ ਦਾਸ ਨੇ ਨਾ ਉਹਨਾਂ ਨੂੰ ਅੱਗ ਦੇ ਵਿੱਚ ਵੀ ਰੱਖ ਲੈਂਦਾ ਹੈ, ਜਿਹੜੇ ਦਾਸ ਨੇ ਨਾ ਉਹਨਾਂ ਨੂੰ ਆਪਣੇ ਕੰਠ ਹਿਰਦੇ ਨਾਲ ਲਾ ਕੇ ਰੱਖਦਾ ਹੈ। ਕਾਰਨ
ਨਿਰਭਉ ਭਏ ਸਦਾ ਸੁਖ ਮਾਣੇ,
ਜਿਹੜੇ ਗੁਰਮੁਖ ਪਿਆਰੇ ਗੁਰੂ ਕੇ ਸਿੱਖ ਨੇ ਜਿਹੜੇ ਦਾਸ ਨੇ ਨਾ ਭਾਈ ਉਹਨਾਂ ਦੇ ਅੰਦਰ ਕਿਸੇ ਪ੍ਰਕਾਰ ਦਾ ਭੈ ਨਹੀਂ ਰਹਿੰਦਾ। ਕਿਉਂ ਨਹੀਂ ਰਹਿੰਦਾ, ਇਹਦਾ ਜਵਾਬ ਕੀ ਹੈ? ਨਿਰਭਉ ਜਪੇ ਸਗਲ ਭਉ ਮਿਟੇ। ਜਿਹੜਾ ਪਰਿਪੂਰਨ ਪਰਮਾਤਮਾ ਜਿਹਨੂੰ ਆਪਾਂ ਬਣ ਮੂਲ ਮੰਤਰ ਦਾ ਪਾਠ ਕਰਦੇ ਹਾਂ, ਨਿਰਭਉ ਨਿਰਵੈਰ, ਆਪਣੇ ਅੰਦਰ ਤਾਂ ਡਰ ਵੀ ਹੈ ਤੇ ਆਪਣੇ ਅੰਦਰ ਵੈਰ ਵੀ ਹੈ, ਫਲਾਣ ਮੇਰੇ ਨਾਲ ਚੁਭਦਾ ਹੈ, ਉਹ ਆ ਕੇ ਜਾ ਕੇ ਮੈਨੂੰ ਸੱਟ ਨਾ ਲਾ ਦੇ। ਜਿਹੜਾ ਪਰਮਾਤਮਾ ਨਾ ਉਹਦੇ ਅੰਦਰ ਭੈ ਤੇ ਨਾ ਉਹਨੂੰ ਵੈਰ ਹੈ, ਉਹਨੂੰ ਕਿਸੇ ਪ੍ਰਕਾਰ ਦਾ ਵੈਰ ਨਹੀਂ। ਜਿਹੜਾ ਮੂਸਾ ਪੈਗੰਬਰ ਹੋਇਆ ਨਾ ਉਹਦੇ ਬਾਰੇ ਆਪਾਂ ਆਮ ਸੁਣਦੇ ਹਾਂ ਵੀ ਉਹ ਕੋਹ ਤੂਰ ਪਹਾੜ ਤੇ ਖੁਦਾ ਨਾਲ ਗੱਲਾਂ ਕਰਦਾ ਹੁੰਦਾ ਸੀ। ਖੁਦਾ ਨੂੰ ਕਹਿਣ ਲੱਗਾ ਵੀ ਮਹਾਰਾਜ ਮੈਨੂੰ ਵੀ ਥੋੜੀ ਬਹੁਤੀ ਸੇਵਾ ਦੇ ਵੀ ਮੈਂ ਤੇਰੀ ਮਦਦ ਕਰਾਂ, ਮੈਂ ਤੇਰਾ ਬੱਚਾ ਜੂ ਆਇਆ। ਕਹਿਣ ਲੱਗੇ ਚੰਗਾ ਭਾਈ ਟਰਾਈ ਲੈ ਲੈਨੇ ਤੇ ਇਸ ਪਿੰਡ ਦੇ ਲੋਕਾਂ ਨੂੰ ਤੂੰ ਰੋਜ਼ੀ ਰੋਟੀ ਦੇਣੀ ਹੈ। ਕਹਿਣ ਲੱਗਾ ਠੀਕ ਹੈ। ਉਸ ਨਗਰ ਦੇ ਵਿੱਚ ਇੱਕ ਵਿਭਚਾਰੀ ਬੰਦਾ ਸੀ, ਉਹਨੂੰ ਉਹਨੇ ਨਹੀਂ ਦਿੱਤੀ ਤੇ ਖੁਦਾ ਨੇ ਪੁੱਛਿਆ ਵੀ ਗੁਰਮੁਖਾ ਇਹ ਕਦੋਂ ਦਾ ਬੰਦਾ ਪੈਦਾ ਹੋਇਆ ਤੇ ਮੈਂ ਇਹਨੂੰ ਦੇਣਾ ਤੇ ਤੂੰ ਨਵਾਂ ਨਾਲ ਨਿਆਗ ਕਰਨ ਲੱਗ ਪਿਆ? ਆਪਾਂ ਚੰਗੇ ਹਾਂ, ਆਪਾਂ ਮਾੜੇ ਹਾਂ, ਲੇਕਿਨ ਪਰਿਪੂਰਨ ਪਰਮਾਤਮਾ ਸਾਨੂੰ ਰੋਜ਼ੀ ਦਿੰਦਾ ਹੈ। ਸਾਡੀਆਂ ਧੀਆਂ ਭੈਣਾਂ ਬੈਠੀਆਂ, ਮੇਰੀਆਂ ਬੱਚੀਆਂ ਬੀਬੀਆਂ, ਇੱਕ ਗਰੀਬ ਮਾਂ ਹੈ, ਇੱਕ ਅਮੀਰ ਮਾਂ ਹੈ। ਜਿਹੜੀ ਅਮੀਰ ਮਾਂ ਉਹਨੂੰ ਖਾਣ ਨੂੰ ਬੰਨ ਸੋਨੇ ਪਕਵਾਨ ਉਹਦੇ ਘਰ, ਦੁੱਧ ਉਹਦੇ ਘਰ ਪਦਾਰਥ, ਇੱਕ ਗਰੀਬ ਮਾਂ ਹੈ ਜਿਹੜੀ ਰੋੜੀ ਕੁੱਟ ਕੇ ਗੁਜ਼ਾਰਾ ਕਰਦੀ ਤੇ ਰਾਤ ਉਹਨੇ ਬੇਹੀ ਰੋਟੀ ਖਾਧੀ, ਪਰ ਦੋਵਾਂ ਮਾਵਾਂ ਦੇ ਸਰੀਰ ਚੋਂ ਦੁੱਧ ਬੱਚਿਆਂ ਨੂੰ ਮਿਲਿਆ, ਭਾਵੇਂ ਅਮੀਰ ਹੈ ਤੇ ਭਾਵੇਂ ਗਰੀਬ ਹੈ। ਇਹ ਨਹੀਂ ਵੀ ਜੇ ਨੁੱਖੀ ਰੋਟੀ ਖਾਧੀ ਉਹਦੇ ਸਰੀਰ ਚ ਦੁੱਧ ਹੈ, ਨਹੀਂ, ਉਹਦੇ ਵਿੱਚ ਵੀ ਦੁੱਧ ਪੈਦਾ ਕੀਤਾ ਹੈ। ਜਿਹਨੇ ਪਦਾਰਥ ਖਾਧੇ ਉਹਦੇ ਵਿੱਚ ਵੀ ਦੁੱਧ ਕੀਤਾ ਹੈ। ਇਹ ਦੁੱਧ ਬਣਾਇਆ ਕਿਹਨੇ? ਉਸ ਪਰਮਾਤਮਾ ਨੇ। ਇੱਕ ਮੈਂ ਉਰਦੂ ਦਾ ਸ਼ਿਰ ਬਜ਼ੁਰਗ ਕੋਲੋਂ ਸੁਣਿਆ, ਕਾਫੀ ਪੁਰਾਣੀ ਗੱਲ ਹੈ। ਉਹ ਕਹਿੰਦਾ ਜਬ ਦਾਂਤ ਨਾ ਥੇ ਤਬ ਦੂਧ ਦਿਓ, ਜਬ ਦਾਂਤ ਦੀਏ ਕਿ ਅੰਨ ਨਾ ਦੇ ਹੈ। ਉਹ ਭਲਿਆ ਵਿਸ਼ਵਾਸ ਰੱਖ, ਜਦੋਂ ਤੇਰੇ ਦੰਦ ਨਹੀਂ ਸੀ ਤੇ ਪਰਮਾਤਮਾ ਨੇ ਮਾਂ ਦੇ ਨੇ ਤੈਨੂੰ ਦੁੱਧ ਦਿੱਤਾ, ਜੇ ਹੁਣ ਦੰਦ ਉਗੇ ਤੈਨੂੰ ਰੋਟੀ ਵੀ ਦੇਗਾ, ਹੁਣ ਰੋਟੀ ਦਾਣੇ ਵੀ ਦੇਗਾ। ਜਬ ਦਾਂਤ ਨਾ ਥੇ ਤਬ ਦੁੱਧ ਦਿਓ, ਜਬ ਦਾਂਤ ਦੀਏ ਕਿ ਅੰਨ ਨਾ ਦੇ ਹੈ, ਜੇ ਹੁਣ ਦੰਦ ਦਿੱਤੇ ਤੇ ਅੰਨ ਵੀ ਦੇਗਾ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਨਾ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਭਉ ਨਹੀਂ। ਤੇ ਭਉ ਦਾ ਕਾਰਨ ਮੈਂ ਹੁਣੇ ਬੇਨਤੀ ਕੀਤੀ, ਨਿਰਭਉ ਜਪੇ ਸਗਲ ਭਉ ਮਿਟੇ। ਉਹ ਨਿਰਭਉ ਪਰਮਾਤਮਾ ਦਾ ਭਜਨ ਕਰਕੇ ਬਿਖੌਫ ਹੋ ਜਾਂਦੇ ਨੇ, ਸਦੀਵੀ ਸੌਰ ਤੇ ਸੁੱਖ ਨੂੰ ਮਾਣਦੇ ਹਨ।
ਨਾਨਕ ਹਰ ਗੁਣ ਗਾਏ।
ਗੁਰਮੁਖਾ ਜਿਹੜਾ ਹਰ ਥਾਂ ਤੇ ਵਿਆਪਕ ਹੈ, ਦੁੱਖਾਂ ਦਾ ਹਰਕ ਹੈ ਨਾ, ਉਹਦੀ ਵਡਿਆਈ ਕਰੀ ਚੱਲ, ਉਹਦੇ ਗੁਣ ਗਾਈ ਚੱਲ, ਤੇ ਜੇ ਤੂੰ ਉਹਦੇ ਗੁਣ ਗਾਵੇਂਗਾ ਤੇ ਤੇਰੇ ਤੇ ਕਿਰਪਾ ਕਰੇਗਾ। ਲਵ ਗੈਟਸ ਲਵ, ਜੇ ਆਪਾਂ ਚੇਤੇ ਕਰਾਂਗੇ ਤਾਂ ਹੀ ਹੈ ਨਾ। ਹਜ਼ੂਰ ਕਹਿੰਦੇ ਚੇਤਾ ਹੀ ਤਾਂ ਚੇਤ, ਸਹਿਬ ਸੱਚਾ ਸੋ ਧਣੀ। ਜੇ ਤੇਰੀ ਯਾਦ ਆਸ਼ਤ ਹੈ ਨਾ, ਜਿਹੜਾ ਸਾਰਿਆਂ ਦਾ ਮਾਲਕ ਹੈ ਪਿਆਰਿਆ, ਉਹਨੂੰ ਚੇਤੇ ਕਰ। ਸਤਿਗੁਰੂ ਪਾਤਸ਼ਾਹ ਸਾਡੇ ਤੇ ਰਹਿਮਤਾਂ ਕਰਨ ਕਿ ਇਹ ਚੰਗੇ ਪੱਖ ਸਾਡੇ ਹਿਰਦੇ ਚ ਪ੍ਰਵੇਸ਼ ਕਰਨ, ਔਗੁਣਾਂ ਤੋਂ ਨਿੰਦਿਆ ਤੋਂ ਸਤਿਗੁਰੂ ਪਾਤਸ਼ਾਹ ਆਪ ਕਿਰਪਾ ਕਰਕੇ ਬਚਾਉਣ। ਇਹ ਮਹਾਰਾਜ ਦੇ ਚਰਨਾਂ ਚ ਅਰਦਾਸ ਬੇਨਤੀ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਧੰਨਵਾਦ, ਸਮੁੱਚੀਆਂ ਗੁਰੂ ਕੀ ਸੰਗਤਾਂ ਦਾ ਧੰਨਵਾਦ। ਤੇ ਗੁਰਮੁਖੋ, ਗਲਤੀਆਂ ਮਨੁੱਖੀ ਸੁਭਾਅ ਹੈ ਜਿਹੜੀਆਂ ਹੋ ਜਾਂਦੀਆਂ ਨੇ ਨਾ, ਤੁਸੀਂ ਗੁਰੂ ਪਾਤਸ਼ਾਹ ਦੀ ਅਰਦਾਸ ਕਰਿਆ ਕਰੋ ਕਿ ਵਾਹਿਗੁਰੂ ਸਾਡੇ ਤੇ ਕਿਰਪਾ ਕਰੇ, ਸਾਨੂੰ ਅਕਲ ਦੇਵੇ ਕਿ ਜਿਹੜੀਆਂ ਅੱਜ ਦੀਆਂ ਗਲਤੀਆਂ ਨੇ ਇਹ ਮੁਆਫੀ ਦੇ ਜੇ, ਤੇ ਅੱਗੇ ਵਾਸਤੇ ਗੁਰੂ ਪਾਤਸ਼ਾਹ ਅਰਦਾਸ ਕਰੋ ਵੀ ਸਾਨੂੰ ਮਹਾਰਾਜ ਅਕਲ ਦੇਵੇ ਵੀ ਅਸੀਂ ਗਾਂ ਤੋਂ ਉਹ ਗਲਤੀਆਂ ਤੋਂ ਬਚੇ ਰਹੀਏ। ਇਹ ਤੁਸੀਂ ਅਰਦਾਸ ਕਰੋ। ਦੁਬਾਰਾ ਗੁਰੂ ਕਾ ਗੁਰੂ ਕਿਆਂ ਸੰਗਤਾਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮੁਆਫੀ ਜੀ।
ਸਾਚਾ ਸਾਹਿਬ ਹੋਆ ਰਖਵਾਲਾ, ਰਾਖ ਲੀਏ ਕੰਠ ਲਾਏ, ਨਿਰਭਉ ਭਏ ਸਦਾ ਸੁਖ ਮਾਣੇ, ਨਾਨਕ ਹਰ ਗੁਣ ਗਾਏ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।